ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜਿਆ ਦਿਨ ਚਾਰ ਜੀਓ ਦਿਨ ਨਾਵੈ ਭ੍ਰਮ ਖੁੱਲੀਆ ਠੱਗ ਮੁੱਠੀ ਕੂੜਿਆਰ ਜੀਓ ਕੱਚਾ ਰੰਗ ਕਸੁੰਭ ਕਾ ਥੋੜਿਆ ਦਿਨ ਚਾਰ ਜੀਓ ਦਿਨ ਨਾਵੈ ਭ੍ਰਮ ਖੁੱਲੀਆ ਠੱਗ ਮੁੱਠੀ ਕੂੜਿਆਰ ਜੀਓ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਨ ਵਾਲਾ ਸੇਵੀਐ ਸੱਚੇ ਸਿਉਂ ਚਿਤ ਲਾਏ ਜੀਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕਉ ਸਦ ਬਲਿਹਾਰਨ ਜਿਨ ਹਰ ਸੇਵਾ ਬਨਤ ਬਨਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ ਤਿਸ ਗੁਰ ਕਉ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿੱਚੋਂ ਵਾਰਿਆ ਜਿਨ ਹਰ ਨਾਮ ਦੀਆ मेरे मन की आस पुराई। परम सम्मान योग जुगो जुग अटल दसाही पातशाहियां दी आत्मक जोत गुरगद्दी ते विराजमान चवर छत्र तखत दे मालक जाहरा जहूर हाजरा हजूर बाणी दे बोहिच नाम दे जहाज राजान राज पानान फान देवान देव उपमा महान धन 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 श्री गुरु ग्रंथ साहिब महाराज जी की परम पवित्र हजूरी अंदर जुड़ बैठी गुरु प्यारी साध संगत वडभागी हो सतगुरु सचे पातशाह जी की बख्शिश कृपा मेहरामत सदका दीवान हाल गुरद्वारा मंजी साहब विखे सजे हुए अज दे अमृत वेले दे दीवान दी आप हाजरी भर रहे हो। सतगुरु सचे पातशाह जी की परम पवित्र इलाही बाणी तुरकी बाणी अमृतमई बाणी साची बाणी विचों आप जी ने अज सचखंड श्री हरिमंदर साहब विखे आए हुए सतगुरु जी के पावन मुखवाक का पाठ श्रवन किया है। सूही राग के अंदर जगत गुरु निरंकारी जोत मनुखता दे रैबर धन गुरु नानक सच्चे पातशाह जी की पावन रसना तो उचारण किए हुए ये बचन श्री गुरु ग्रंथ साहब पातशाह जी के पावन अंग 751 के उत्ते सुशोभित हैं। आओ अज दे दीवान दे अंदर सतगुरु महाराज जी दे इन्हां पावन बचना दी विचार आप सरवण करन दी कृपालता करो। सतगुरु गुरु नानक सच्चे पातशाह जी कृपा करन आप विच वरत के बाणी दी विचार करन और सुनन वास्ते मन दा टिकाओ बख्शन। विचार दी आरंभता तो पहला आओ गुरदेव दे पावन चरणा दे अंदर फतेह बुला के हाजरी लवाओ जी। वाहेगुरु जी का खालसा वाहेगुरु जी की फतेह।
सतनाम श्री वाहेगुरु साहिब जी। सूही महला पहला कार नामा एक ओंकार सतगुर प्रसाद।
सूही राग दा नाम है महला पहला भाव ए बाणी ए शब्द पहले जामे अंदर सतगुरु गुरु नानक सच्चे पातशाह जी दे उचारण किए हुए हैं और नौवें घर के अंदर सतगुरु महाराज ने इसनों गाउन की हिदायत की है। एक ओंकार परमेश्वर एक अकाल पुरख वाहेगुरु एक है जो एक रस व्यापक है और सच्चे गुरु की कृपा दे नाल प्रसाद दे नाल उस मालक की प्राप्ति हुंदी है।
कच्चा रंग कसुंभ का थोड़ड़या दिन चार जियो।
कच्चा रंग कसुंभ का थोड़ड़या दिन चार जियो। सतगुरु कहिंदे ने इह जिहड़ा कसुंभे दा रंग हुंदा है ये चार दिन वास्ते हुंदा है भाव बड़ा आरजी है बड़ा टैंपरेरी है। ये जो संसार दा माया दा रंग है माया दा प्रभाव है माया दा हेत है माया दा नेह है माया दा मान है इसनू सतगुरु महाराज ने कसुंभे दा रंग आख्या है। जैसा रंग कसुंभ का तैसा ये संसार मेरे रमैये रंग मजीठ का कह रविदास चमार। सतगुरु कहिंदे ने ए भूपत राणे रंग दिन चार सुहावना ए माया रंग कसुंभ खिन में लै जावना। ਇਹ ਜਿਹੜਾ ਮਾਇਆ ਦਾ ਰੰਗ ਹੈ, ਮਾਇਆ ਦਾ ਜਿਹੜਾ ਸ਼ੋਖ ਰੰਗ ਹੈ, ਜਿਹੜਾ ਇਹ ਮਾਇਆ ਦਾ ਅਟਰੈਕਸ਼ਨ ਹੈ, ਇਹ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਇਹ ਸੰਸਾਰ ਦੀ ਮਾਇਆ, ਪ੍ਰਤਿਸ਼ਠਾ, ਮਾਨ, ਅਭਿਮਾਨ, ਵਡਿਆਈ, ਮੋਹ ਮਮਤਾ, ਜਿਹੜਾ ਬਹੁਤ ਅਟਰੈਕਟਿਵ ਹੈ, ਜਿਹੜਾ ਬਹੁਤ ਮਨ ਨੂੰ ਖਿੱਚ ਪਾਉਂਦਾ ਹੈ ਔਰ ਜਿਹੜਾ ਬਹੁਤ ਸੁੰਦਰ ਪ੍ਰਤੀਤ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਪਰ ਇਹ ਸੱਚਾਈ ਹੈ ਕਿ ਇਹ ਜਿਹੜਾ ਸੰਸਾਰ ਦਾ ਮਾਇਆ ਦਾ ਰੰਗ ਹੈ, ਇਹ ਸਿਰਫ ਚਾਰ ਦਿਨ ਦੀ ਖੇਡ ਹੈ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਨਾ, ਇਹ ਚਾਰ ਦਿਨ ਵਾਸਤੇ ਸੁਹਾਵਨਾ ਹੈ। ਇਹ ਮਾਇਆ ਰੰਗ ਕਸੰਬ ਖਿਨਵੇਂ ਲੈ ਜਾਵਨਾ, ਇਹ ਖਿਨ ਦੇ ਅੰਦਰ ਲੈ ਜਾਂਦਾ, ਚੱਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਨਾ। ਸਤਿਗੁਰੂ ਕਹਿੰਦੇ ਨੇ ਇਹ ਮਨੁੱਖ ਦੇ ਨਾਲ ਨਹੀਂ ਜਾਂਦਾ, ਇਹ ਮਾਇਆ ਦਾ ਸ਼ੋਖ ਰੰਗ ਹੈ, ਇੱਕ ਸੁੰਭੇ ਦੇ ਰੰਗ ਦੀ ਤਰ੍ਹਾਂ ਹੈ।
ਬਿਨ ਨਾਵੈ ਭ੍ਰਮ ਭੁੱਲੀਆ ਠੱਗ ਮੁੱਠੀ ਕੂੜ ਆਰ ਜੀਓ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕੂੜਿਆਰ ਜੀਵ ਹੈ ਨਾ, ਜਿਨ੍ਹਾਂ ਦੇ ਮਨ ਦੇ ਅੰਦਰ ਕੂੜ ਦਾ ਪ੍ਰਭਾਵ ਹੈ, ਜਿਹੜੇ ਕੂੜ ਦੇ ਪ੍ਰਭਾਵ ਵਿੱਚ ਵਿਚਰਦੇ ਹਨ, ਐਸੇ ਜੀਵ ਇਸ ਕਸੁੰਬੇ ਦੇ ਰੰਗ ਨੂੰ ਦੇਖ ਕੇ ਨਾਮ ਨੂੰ ਭੁੱਲ ਜਾਂਦੇ ਹਨ, ਪਰਮਾਤਮਾ ਨੂੰ ਭੁੱਲ ਜਾਂਦੇ ਹਨ, ਸੱਚਾਈ ਨੂੰ ਭੁੱਲ ਜਾਂਦੇ ਹਨ, ਪਰਮੇਸ਼ਵਰ ਦੇ ਭਾਉ ਅਤੇ ਭਾਉ ਨੂੰ ਭੁੱਲ ਜਾਂਦੇ ਹਨ, ਆਤਮਕ ਜੀਵਨ ਨੂੰ ਭੁੱਲ ਜਾਂਦੇ ਹਨ। ਬਿਨ ਨਾਮੈ ਭ੍ਰਮ ਭੁੱਲੀਆ ਕੂੜ ਠੱਗ ਮੁੱਠੀ ਕੂੜਿਆਰ ਜੀਓ, ਕਿਉਂਕਿ ਇਹ ਜਿਹੜਾ ਮਾਇਆ ਦਾ ਰੰਗ ਹੈ, ਸਤਿਗੁਰੂ ਕਹਿੰਦੇ ਨੇ ਇਹ ਸ਼ੋਖ ਰੰਗ ਹੈ ਔਰ ਜੀਵ ਨੂੰ ਠੱਗ ਲੈਂਦਾ, ਜੀਵ ਨੂੰ ਭਰਮ ਵਿੱਚ ਪਾ ਦਿੰਦਾ। ਜਿਵੇਂ ਭਗਤ ਕਬੀਰ ਜੀ ਦੇ ਬਚਨ ਹਨ, ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੈ ਮਨ ਬਉਰਾ ਰੇ ਅੰਕਸ ਸਹਿਓ ਸੀਸ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਹਾਥੀ ਹੈ, ਉਸ ਦੇ ਅੰਦਰ ਜਿਹੜਾ ਕਾਮ ਵਾਸਨਾ ਦਾ ਰੰਗ ਹੈ, ਉਸ ਕਾਮ ਵਸ ਹੋ ਕਰਕੇ ਜੀਵ, ਕਾਮ ਵਸ ਹੋ ਕਰਕੇ ਹਾਥੀ ਸਦਾ ਲਈ ਮਹਾਵਤ ਦੇ ਵਸ ਵਿੱਚ ਪੈ ਜਾਂਦਾ। ਜਦੋਂ ਹਸਨੀ ਦੇ ਬੁੱਤ ਨੂੰ ਦੇਖ ਕੇ ਕਾਨਿਆਂ ਦੀ ਛੱਤ ਉੱਤੇ ਆਉਂਦਾ ਹੈ ਅਤੇ ਧੜਾਮ ਕਰਕੇ ਉਸ ਟੋਏ ਵਿੱਚ ਡਿੱਗ ਪੈਂਦਾ। ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੈ ਮਨ ਬਉਰਾ ਰੇ। ਸਤਿਗੁਰੂ ਕਹਿੰਦੇ ਨੇ ਅੰਕਸ ਸਹਿਓ ਸੀਸ, ਉਹ ਸੀਸ ਦੇ ਉੱਤੇ ਅੰਕਸ ਸਹਾਰਦਾ। ਮਰਕਤ ਮੁਸ਼ਤੀ ਅਨਾਜ ਕੀ ਮਨ ਬਉਰਾ ਰੇ, ਲੀਨੀ ਹਾਥ ਪਸਾਰ ਛੂਤਨ ਕਉ ਸਰਸਾ ਪਰਿਆ ਮਨ ਬਉਰਾ ਰੇ, ਨਾਚਿਆ ਘਰ ਘਰ ਬਾਰ। ਜਿਹੜਾ ਮਰਕਤ ਹੁੰਦਾ ਉਹ ਮੁੱਠੀ ਭਰ ਛੋਲਿਆਂ ਦੇ ਲਾਲਚ ਦੇ ਅੰਦਰ, ਕਿਉਂਕਿ ਜਵਾਨ ਦਾ ਉਸਨੂੰ ਰਸ ਹੈ, ਉਸ ਕੁੱਜੇ ਦੇ ਅੰਦਰ ਮੁੱਠੀ ਖਾਲੀ ਪਾ ਲੈਂਦਾ, ਪਰ ਭਰੀ ਹੋਈ ਮੁੱਠੀ ਉਹਦੀ ਬਾਹਰ ਨਿਕਲਦੀ ਨਹੀਂ ਹੈ। ਹੁਣ ਭਰੀ ਹੋਈ ਮੁੱਠੀ ਬਾਹਰ ਨਿਕਲਦੀ ਨਹੀਂ ਹੈ, ਇਸ ਕਰਕੇ ਉਹਨੂੰ ਪਕੜਨ ਵਾਲਾ ਉਨੀ ਦੇਰ ਵਿੱਚ ਆ ਕੇ ਪਕੜ ਲੈਂਦਾ। ਜਿਉ ਨਲਨੀ ਸੂਟਾ ਗਇਓ ਮਨ ਬਉਰਾ ਰੇ, ਮਾਇਆ ਇਹ ਉਵਹਾਰ ਜੈਸਾ ਰੰਗ ਕੁਸੰਭ ਕਾ ਮਨ ਬਉਰਾ ਰੇ, ਤਿਉਂ ਪਸਰਿਓ ਪਾਸਾਰ। ਇਹ ਸੰਸਾਰ ਦਾ ਪਸਾਰਾ ਇਹ ਕੁਸੁੰਭੇ ਦੇ ਰੰਗ ਦੀ ਤਰ੍ਹਾਂ ਹੈ। ਇਸ ਸ਼ੋਖ ਰੰਗ ਨੂੰ ਦੇਖ ਕੇ ਬੰਦਾ ਇਸ ਦੇ ਵੱਲ ਆਕਰਸ਼ਿਤ ਹੋ ਜਾਂਦਾ, ਅਟਰੈਕਟ ਹੋ ਜਾਂਦਾ, ਉਸ ਨੂੰ ਇਹ ਭੁੱਲ ਜਾਂਦਾ ਕਿ ਇਹ ਵਿਖ ਹੈ, ਇਹ ਥੋੜ੍ਹੀ ਦੇਰ ਦੀ ਚੀਜ਼ ਹੈ। ਇਸ ਦੀ ਖਾਤਰ ਕੀਤੇ ਹੋਏ ਜਿਹੜੇ ਪਾਪ ਹਨ, ਜਿਹੜੇ ਗੁਨਾਹ ਹਨ, ਉਹ ਫਿਰ ਕਈ ਜਨਮਾਂ ਤੱਕ ਜੀਵ ਨੂੰ ਛੱਡਦੇ ਨਹੀਂ ਹਨ। ਜਿਵੇਂ ਹਾਥੀ ਮਹਾਵਤ ਦੇ ਵਸ ਵਿੱਚ ਪੈ ਜਾਂਦਾ, ਬਾਂਦਰ ਸ਼ਿਕਾਰੀ ਦੇ ਵਸ ਵਿੱਚ ਪੈ ਜਾਂਦਾ, ਤੋਤਾ ਜਿਹੜਾ ਹੈ ਉਹ ਪਿੰਜਰੇ ਵਿੱਚ ਪੈ ਜਾਂਦਾ, ਇਸੇ ਤਰੀਕੇ ਜਿਹੜਾ ਜੀਵ ਭਰਮ ਵਿੱਚ ਪੈ ਕੇ ਇਸ ਮਾਇਆ ਦੇ ਸ਼ੋਖ ਰੰਗ ਦੇ ਨਾਲ ਇਸ ਨਾਲ ਮੋਹਿਆ ਜਾਂਦਾ, ਇੱਕ ਤਰੀਕੇ ਨਾਲ ਸਤਿਗੁਰੂ ਕਹਿੰਦੇ ਨੇ ਉਹ ਛੱਗਿਆ ਗਿਆ, ਉਹ ਲੁੱਟਿਆ ਗਿਆ। ਔਰ ਐਸਾ ਜੀਵ ਫਿਰ ਸਤਿਗੁਰੂ ਕਹਿੰਦੇ ਨੇ ਕਈ ਜਨਮਾਂ ਤੱਕ ਦੁੱਖ ਸਹੇੜਦਾ। ਇਹ ਸੰਸਾਰ ਦੀਆਂ ਵਡਿਆਈਆਂ ਕਈ ਵਾਰ ਬੰਦੇ ਨੂੰ ਇੰਨੀਆਂ ਕੁ ਆਕਰਸ਼ਿਤ ਕਰਦੀਆਂ ਨੇ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਸੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦਾ ਪਰਸੋਂ ਆਗਮਨ ਦਿਵਸ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਪਹਿੰਦੇ ਖਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਚੰਗੀ ਖੁਰਾਕ ਦੇ ਕੇ, ਚੰਗੀ ਸੇਧ ਦੇ ਕਰਕੇ ਚੰਗਾ ਭਰ ਜਵਾਨ ਕੀਤਾ। ਔਰ ਸਰੀਰ ਦੇ ਅੰਦਰ ਵੀ ਇਹ ਬੜਾ ਤਗੜਾ ਸੀ। ਪਹਿਲੀ ਜੰਗ ਦੇ ਅੰਦਰ ਇਸ ਨੇ ਬਹਾਦਰੀ ਦੇ ਜੌਹਰ ਦਿਖਾਏ। ਸਤਿਗੁਰੂ ਮਹਾਰਾਜ ਨੇ ਆਪ ਇਸ ਦਾ ਵਿਆਹ ਕੀਤਾ, ਪਰ ਇਸ ਦੇ ਮਨ ਦੇ ਅੰਦਰ ਹੌਲੀ ਹੌਲੀ ਇਹ ਅਭਿਮਾਨ ਆ ਗਿਆ ਕਿ ਸ਼ਾਇਦ ਮੇਰੀ ਬਹਾਦਰੀ ਕਰਕੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੰਗਾਂ ਦੇ ਅੰਦਰ ਜਿੱਤ ਹੁੰਦੀ ਹੈ। ਜਦੋਂ ਮਹਿਰਾਜ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1631 ਦੇ ਅੰਦਰ ਵਾਪਸ ਆਏ ਤੇ ਇਸ ਪੈਂਦੇ ਖਾਂ ਨੇ ਆਖਿਆ ਸੀ, ਮਹਾਰਾਜ ਜੇ ਤੁਸੀਂ ਮੈਨੂੰ ਨਾਲ ਲੈ ਜਾਂਦੇ, ਕਿਉਂਕਿ ਮਹਾਰਾਜ ਨੇ ਇਹਨੂੰ ਕਰਤਾਰਪੁਰ ਛੱਡਿਆ ਸੀ ਤੇ ਇਸ ਜੰਗ ਦੇ ਅੰਦਰ ਇੰਨੀਆਂ ਮੁਸ਼ਕਲਾਂ ਨਾ ਹੁੰਦੀਆਂ ਤੇ ਭਾਈ ਜੇਠਾ ਜਿਹੜਾ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ, ਉਹ ਵੀ ਸ਼ਹੀਦ ਨਾ ਆਉਂਦਾ। ਐਸੇ ਹੰਕਾਰ ਭਰੇ ਬਚਨ ਬੋਲੇ। ਤੇ ਸਤਿਗੁਰੂ ਮਹਾਰਾਜ ਦਾ ਇੱਕ ਸਿੱਖ ਸੀ ਭਾਈ ਕਾਬਲੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਗਾ ਉਹ ਇੱਕ ਬਾਜ, ਇੱਕ ਘੋੜਾ, ਇੱਕ ਜੜੀਦਾਰ ਬਸਤਰ, ਇੱਕ ਤਲਵਾਰ, ਇੱਕ ਢਾਲ ਅਤੇ ਹੋਰ ਬੜੀਆਂ ਕੀਮਤੀ ਸੁਗਾਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਗੀਆਂ ਲੈ ਕੇ ਆਇਆ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਬਾਜ ਸੀ ਉਹ ਭਾਈ ਗੁਰਦਿੱਤਾ ਜੀ ਨੂੰ ਦੇ ਦਿੱਤਾ ਅਤੇ ਬਾਕੀ ਜਿਹੜੀਆਂ ਚੀਜ਼ਾਂ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੈਂਦੇ ਖਾਂ ਨੂੰ ਦੇ ਦਿੱਤੀਆਂ ਅਤੇ ਆਖਿਆ, ਪੈਂਦੇ ਖਾਂ ਇਹ ਜੜੀਦਾਰ ਜਿਹੜਾ ਬਸਤਰ ਹੈ, ਜੜੀਦਾਰ ਇਹ ਜਿਹੜਾ ਜੋੜਾ ਹੈ, ਇਹ ਪਹਿਨ ਕੇ ਗੁਰੂ ਘਰ ਦੇ ਅੰਦਰ ਆਇਆ ਕਰੋ, ਦੇਖਣਾ ਇਸ ਦੇ ਅੰਦਰ ਕੋਈ ਕੁਤਾਹੀ ਨਾ ਹੋਵੇ। ਅਤੇ ਪੈਂਦੇ ਖਾਂ ਜਿਹੜਾ ਅੰਦਰੋਂ ਈਗੋ ਨਾਲ ਭਰਿਆ ਹੋਇਆ ਸੀ, ਅਭਿਮਾਨ ਨਾਲ ਭਰਿਆ ਹੋਇਆ ਸੀ, ਜਿਸ ਦੇ ਮਨ ਦੇ ਅੰਦਰ ਅਹਿਸਾਸ ਸੀ ਕਿ ਸ਼ਾਇਦ ਮੇਰੇ ਅੰਦਰ ਬੜੀ ਤਾਕਤ ਹੈ, ਔਰ ਉਸ ਸੰਸਾਰੀ ਤਾਕਤ ਨੂੰ ਵੇਖ ਕੇ ਗੁਰੂ ਦਾ ਜਿਹੜਾ ਭਾਉ ਹੈ ਉਹ ਭੁੱਲ ਗਿਆ। 5 ਦਿਨ ਸੰਗਤ ਵਿੱਚ ਹੀ ਹਾਜ਼ਰ ਨਾ ਹੋਇਆ। ਜਦੋਂ ਮਹਾਰਾਜ ਨੇ ਆਖਿਆ ਸੀ ਇਹ ਬਸਤਰ ਧਾਰਨ ਕਰਕੇ ਗੁਰੂ ਕੀ ਸੰਗਤ ਵਿੱਚ ਆਇਆ ਜੇ, ਅਤੇ 5 ਦਿਨ ਗੁਰੂ ਘਰ ਦੇ ਅੰਦਰ ਆ ਕੇ ਉਸਨੇ ਸ਼ਕਲ ਨਹੀਂ ਦਿਖਾਈ। ਜਿਹੜੇ ਬਸਤਰ ਸਨ, ਜਿਹੜਾ ਘੋੜਾ ਸੀ, ਜਿਹੜੀ ਤਲਵਾਰ ਸੀ, ਆਪਣੇ ਜਵਾਈ ਨੂੰ ਦੇ ਦਿੱਤੀ। ਅਤੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਇਆ ਅਤੇ ਪੁੱਛਿਆ ਅਤੇ ਕਹਿਣ ਲੱਗਾ, ਬਈ ਮੈਂ ਜਿਹੜਾ ਹੈ ਉਹ ਘਰ ਨਹੀਂ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਸੀ ਕਿ ਵੀ ਇਹ ਘਰ ਨਹੀਂ ਆਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਬਾਜ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ ਇਹ ਬਾਜ ਵੀ ਪੈਂਦੇ ਖਾਂ ਨੇ ਚੁਰਾ ਲਿਆ। ਅਤੇ ਮਹਾਰਾਜ ਨੇ ਪੁੱਛਿਆ ਵੀ ਉਹ ਬਾਜ ਕਿੱਥੇ ਹੈ, ਅਤੇ ਕਹਿਣ ਲੱਗਾ ਮੈਨੂੰ ਮਾਰ ਪਵੇ ਜੇ ਮੈਂ ਉਹ ਬਾਜ ਵੇਖਿਆ ਵੀ ਹੋਵੇ। ਅਤੇ ਸਤਿਗੁਰੂ ਮਹਾਰਾਜ ਨੇ ਬੰਦਾ ਭੇਜਿਆ ਅਤੇ ਇਹਦੇ ਘਰੋਂ ਬਾਜ ਵੀ ਪ੍ਰਾਪਤ ਕਰ ਲਿਆ। ਇਸ ਦੀ ਬਜਾਏ ਕਿ ਇਹ ਗੁਰੂ ਦੇ ਅੱਗੇ ਸ਼ਰਮਿੰਦਾ ਹੁੰਦਾ, ਕਹਿਣ ਲੱਗਾ ਤੁਸੀਂ ਆਪੇ ਹੀ ਬਾਜ ਮੇਰੇ ਘਰ ਵਿੱਚ ਰੱਖਿਆ, ਹੁਣ ਆਪੇ ਹੀ ਕਢਾ ਕੇ ਮੈਨੂੰ ਚੋਰ ਸਾਬਤ ਕਰਨਾ ਚਾਹੁੰਦੇ ਹੋ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਤੂੰ ਮੇਰਾ ਬਰਖਰਦਾਰ ਹੈ, ਤੂੰ ਮਨ ਦੇ ਅੰਦਰ ਇਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਕਰਕੇ ਤੂੰ ਗੁਰੂ ਅੱਗੇ ਝੂਠ ਬੋਲਿਆ। ਇਸ ਨੂੰ ਮੰਨਣ ਦੀ ਬਜਾਏ ਕਹਿਣ ਲੱਗਾ, ਮਹਾਰਾਜ ਮੇਰੇ ਕਰਕੇ ਤੁਹਾਡੀਆਂ ਜਿਹੜੀਆਂ ਜੰਗ ਦੇ ਅੰਦਰ ਜਿੱਤਾਂ ਹੁੰਦੀਆਂ ਨੇ। ਐਸੇ ਕੁਬੋਲ ਬੋਲੇ, ਐਸੇ ਰੁੱਖੇ ਬਚਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੋਲੇ। ਅਤੇ ਸਤਿਗੁਰੂ ਮਹਾਰਾਜ ਨੇ ਉਸ ਕੋਲੋਂ ਜਿਹੜੀ ਸੈਨਾਪਤੀ ਦੀ ਡਿਊਟੀ ਸੀ, ਮਹਾਰਾਜ ਨੇ ਉਸ ਨੂੰ ਉਸ ਤੋਂ ਫਾਰਗ ਕਰ ਦਿੱਤਾ। ਅਤੇ ਪੈਂਦੇ ਖਾਂ ਇਸ ਗੱਲ ਦੇ ਨਾਲ ਕ੍ਰੋਧ ਵਿੱਚ ਭਰਿਆ ਹੋਇਆ ਕਾਲੇ ਖਾਂ ਨੂੰ ਅਤੇ ਉਸ ਦੀਆਂ ਫੌਜਾਂ ਨੂੰ ਲਿਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਹਮਲਾ ਕਰਤਾ। ਦੇਖੋ ਇਹ ਮਾਇਆ ਦਾ ਪ੍ਰਭਾਵ ਬੰਦੇ ਦੇ ਉੱਤੇ ਜਦੋਂ ਹੁੰਦਾ ਅਤੇ ਬੰਦਾ ਭਰਮ ਵਿੱਚ ਭੁੱਲ ਜਾਂਦਾ ਆਪਣੇ ਸਤਿਗੁਰੂ ਨੂੰ, ਸਤਿਗੁਰੂ ਦੇ ਭਾਉ ਨੂੰ, ਜਿਸ ਸਤਿਗੁਰੂ ਨੇ ਪੈਂਦੇ ਖਾਂ ਨੂੰ ਹੱਥੀਂ ਪਾਲਿਆ ਸੀ, ਜਿਸ ਸਤਿਗੁਰੂ ਮਹਾਰਾਜ ਪੈਂਦੇ ਖਾਂ ਨੂੰ ਜਿੰਨਾ ਮਾਣ ਦਿੰਦੇ ਸਨ, ਅੱਜ ਪੈਂਦੇ ਖਾਂ ਅਨਾਇਤ ਖਾਂ ਕਾਲੇ ਖਾਂ ਨੂੰ ਨਾਲ ਲਿਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਕਰਤਾਰਪੁਰ ਵਿਖੇ ਹਮਲਾ ਕਰ ਦਿੱਤਾ। ਜਦੋਂ ਅਨਾਇਤ ਖਾਂ ਨੇ ਜ਼ੋਰ ਦੀ ਲਲਕਾਰਾ ਮਾਰਿਆ ਵੀ ਯੋਧੇ ਦੇ ਸਾਹਮਣੇ ਯੋਧਾ ਆਵੇ, ਅਤੇ ਗੁਰੂ ਘਰ ਦਾ ਮਹਾਨ ਗੁਰਸਿੱਖ ਸੂਰਬੀਰ ਯੋਧਾ ਭਾਈ ਬਿਧੀ ਚੰਦ ਉਸ ਅਨਾਇਤ ਖਾਂ ਦੇ ਸਾਹਮਣੇ ਆਇਆ। ਅਨਾਇਤ ਖਾਂ ਨੇ ਤੀਰ ਛੱਡਿਆ ਭਾਈ ਬਿਧੀ ਚੰਦ ਦੇ ਉੱਤੇ। ਭਾਈ ਬਿਰੀ ਚੰਦ ਦੇ ਮੱਛੇ ਨੂੰ ਲੱਗਾ ਖੂਨ ਵਗਣ ਲੱਗ ਪਿਆ। ਭਾਈ ਬਿਰੀ ਚੰਦ ਨੇ ਪਰਵਾਹ ਨਹੀਂ ਕੀਤੀ, ਮੁੜ ਕੇ ਐਸਾ ਤੀਰ ਛੱਡਿਆ ਅਨਾਇਤ ਖਾਂ ਦੇ ਛਾਤੀ ਨੂੰ ਪਰੋਂਦਾ ਹੋਇਆ ਨਿਕਲ ਗਿਆ। ਅਨਾਇਤ ਖਾਂ ਜ਼ਮੀਨ 'ਤੇ ਡਿੱਗ ਪਿਆ। ਭਾਈ ਲੱਖੂ ਇਸ ਜੰਗ ਦੇ ਅੰਦਰ ਸ਼ਹੀਦ ਹੋ ਗਿਆ ਅਤੇ ਪੈਂਦੇ ਖਾਂ ਹੰਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਆ ਗਿਆ। ਕਹਿਣ ਲੱਗਾ, ਮਹਾਰਾਜ ਮੇਰੇ ਨਾਲ ਦੋ ਦੋ ਅੱਛ ਕਰੋ। ਦੇਖੋ ਜਦੋਂ ਬੰਦੇ ਦਾ ਅੰਤ ਸਮਾਂ ਆਉਂਦਾ, ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਵਿਨਾਸ਼ ਦਾ ਸਮਾਂ ਆਉਂਦਾ ਬੰਦੇ ਦੀ ਬੁੱਧੀ ਖਰਾਬ ਹੋ ਜਾਂਦੀ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਆ ਗਿਆ। ਕਹਿਣ ਲੱਗਾ, ਮਹਾਰਾਜ ਮੇਰੇ ਨਾਲ ਮੁਕਾਬਲਾ ਕਰੋ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਨੂੰ ਆਖਿਆ ਸੀ, ਬਰਖਰਦਾਰ ਤੂੰ ਆਪਣੇ ਮਨ ਦੀ ਰੀਝ ਲਾ ਲੈ। ਅਤੇ ਪੈਂਦੇ ਖਾਂ ਨੇ ਪਹਿਲਾ ਵਾਰ ਕੀਤਾ ਜਿਹੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਕਾਬ 'ਤੇ ਰੋਕਿਆ, ਦੂਜਾ ਵਾਰ ਕੀਤਾ ਮਹਾਰਾਜ ਨੇ ਢਾਲ ਦੇ ਉੱਤੇ ਰੋਕਿਆ, ਤੀਜਾ ਵਾਰ ਕੀਤਾ ਸਤਿਗੁਰੂ ਮਹਾਰਾਜ ਨੇ ਢਾਲ ਨਾਲ ਐਡੀ ਜ਼ੋਰ ਦੀ ਰੋਕਿਆ ਤਲਵਾਰ ਟੁੱਟ ਗਈ, ਹੱਥ ਦੇ ਅੰਦਰ ਸਿਰ ਮੁੱਛ ਰਹਿ ਗਈ। ਬਾਜੀ ਜਾਂਦੀ ਦੇਖ ਕੇ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘੋੜੇ ਥੱਲੇ ਆ ਗਿਆ। ਕਹਿੰਦੇ ਨੇ ਪੈਂਦੇ ਖਾਂ ਇੰਨਾ ਤਕੜਾ ਸੀ ਔਰ ਉਸ ਨੂੰ ਇੱਕ ਐਸੀ ਢੰਗ ਸੀ, ਉਹਦੇ ਕੋਲ ਐਸਾ ਇੱਕ ਤਰੀਕਾ ਸੀ ਵੀ ਘੋੜ ਸਵਾਰ ਦੇ ਥੱਲੇ ਖੜਾ ਹੋ ਕੇ ਹੱਛਾਂ ਦੇ ਨਾਲ ਘੋੜਾ ਪਲਟ ਦਿੰਦਾ ਸੀ। ਉਸ ਨੇ ਸੋਚਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਥੱਲੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮੇਤ ਹੀ ਘੋੜਾ ਪਲਟ ਲਿਆ। ਬੜਾ ਜ਼ੋਰ ਲਾਇਆ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਉਸ ਦਾ ਜ਼ੋਰ ਨਹੀਂ ਚੱਲਿਆ, ਬਸ ਇੰਨਾ ਕੁ ਕਰ ਗਿਆ ਕਿ ਉਸ ਨੇ ਘੋੜੇ ਨੂੰ ਪਕੜ ਕੇ ਘੋੜੇ ਨੂੰ ਇੱਕ ਥਾਂ ਚਕਾ ਲਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਨੂੰ ਇੱਕ ਢਾਲ ਦਾ ਵਾਰ ਕੀਤਾ ਸਿਰ ਦੇ ਉੱਤੇ, ਅਤੇ ਉੱਥੇ ਪੈਂਦੇ ਖਾਂ ਬੇਹੋਸ਼ ਹੋ ਕੇ ਡਿੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੋਂ ਛੱਲੇ ਉਤਰੇ ਅਤੇ ਉਸੇ ਢਾਲ ਦੇ ਨਾਲ ਪੈਂਦੇ ਖਾਂ ਦੇ ਉੱਤੇ ਛਾਂ ਕੀਤੀ। ਕਹਿਣ ਲੱਗੇ, ਪੈਂਦੇ ਖਾਂ ਤੇਰਾ ਅੰਤਮ ਸਮਾਂ ਆ ਗਿਆ ਅਤੇ ਤੂੰ ਕਲਮਾ ਪੜ੍ਹ ਲੈ। ਅਤੇ ਪੈਂਦੇ ਖਾਂ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਕਿਉਂਕਿ ਹੁਣ ਅੰਤਮ ਸਮਾਂ ਆ ਗਿਆ, ਅੱਖਾਂ ਖੁੱਲ੍ਹ ਗਈਆਂ। ਅਤੇ ਕਹਿਣ ਲੱਗਾ, ਆਪ ਜੀ ਦੀ ਕਿਰਪਾ ਹੀ ਮੇਰੇ ਵਾਸਤੇ ਕਲਮਾ ਹੈ। ਅਤੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਉਸਨੇ ਅਖੀਰ ਪ੍ਰਾਣ ਤਿਆਗੇ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਵੀ ਅਸੀਸ ਦਿੱਤੀ ਔਰ ਉਸ ਨੂੰ ਮੁਕਤ ਹੋਣ ਦੀ ਅਸੀਸ ਦਿੱਤੀ। ਕਹਿਣ ਤੋਂ ਭਾਵ ਇਹ ਹੈ ਕਿ ਬੰਦੇ ਦੇ ਮਨ ਦੇ ਅੰਦਰ ਇੱਕ ਆਪਣੀ ਨਿੱਜ ਦੀ ਵਡਿਆਈ ਦਾ, ਸੰਸਾਰੀ ਮਾਨ ਪ੍ਰਤਿਸ਼ਠਾ ਦਾ, ਧਨ ਦੌਲਤ ਦਾ, ਮਹਿਲ ਮਾੜੀਆਂ ਦਾ, ਪਦਵੀਆਂ ਦਾ ਇੱਕ ਐਸਾ ਹੰਕਾਰ ਹੋ ਜਾਂਦਾ, ਕਿਉਂਕਿ ਇਹ ਚੀਜ਼ਾਂ ਦੇਖਣ ਨੂੰ ਬੜੀਆਂ ਸੁਹਾਵਨੀਆਂ ਅਤੇ ਵਧੀਆ ਪ੍ਰਤੀਤ ਹੁੰਦੀਆਂ ਨੇ ਪਰ ਇਹ ਸਾਨੂੰ ਆਤਮਿਕ ਤੌਰ ਦੇ ਉੱਤੇ ਖੁਆਰ ਕਰਦੀਆਂ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਿਣ ਨਾਵੈ ਭਰਮ ਭੁੱਲੀਆ ਠੱਗ ਮੁੱਛੀ ਕੁੜਿਆਰ ਜੀਓ। ਕੁੜਿਆਰ ਜੀਵ ਇਸ ਮਾਇਆ ਦੇ ਪ੍ਰਭਾਵ ਦੇ ਅੰਦਰ ਠੱਗੇ ਜਾਂਦੇ ਹਨ।
ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ।
ਸੱਚੇ ਨਿਰੰਕਾਰ ਦੇ ਨਾਲ ਜਿਹੜੇ ਜੀਵ ਆਪਣੇ ਮਨ ਨੂੰ ਰੰਗ ਲੈਂਦੇ ਹਨ, ਜੋੜ ਲੈਂਦੇ ਹਨ, ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਫਿਰ ਦੂਜੀ ਵਾਰ ਨਹੀਂ ਜਨਮ ਲੈਣਾ ਪੈਂਦਾ, ਭਾਵ ਉਹ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ।
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ।
ਸਤਿਗੁਰੂ ਰਖਾਉ ਦੇ ਬੰਦ ਦੇ ਅੰਦਰ ਬਚਨ ਕਰਦੇ ਨੇ, ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ। ਜਿਹੜੇ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਸਤਿਗੁਰੂ ਕਹਿੰਦੇ ਉਹ ਕਿਸੇ ਹੋਰ ਰੰਗ ਵਿੱਚ ਰੰਗੇ ਨਹੀਂ ਜਾ ਸਕਦੇ। ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਐਸਾ ਗੂੜਾ ਰੰਗ ਚੜ੍ਹ ਜਾਂਦਾ ਜਿਸ ਦੇ ਉੱਤੇ ਕੋਈ ਹੋਰ ਰੰਗ ਚੜ੍ਹ ਨਹੀਂ ਸਕਦਾ। ਪਰਮੇਸ਼ਵਰ ਦੇ ਪਿਆਰ ਦਾ ਰੰਗ ਐਸਾ ਮਜੀਠ ਦਾ ਰੰਗ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਕਾਇਆ ਰੰਗਣ ਜੇਚੀ ਹੈ ਪਿਆਰੇ ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਦੀਠ। ਜਿਨ ਕੇ ਚੋਲੜੇ ਰਤੜੇ ਪਿਆਰੇ ਕੰਤ ਤਿੰਨਾਂ ਕੇ ਪਾਸ ਜੀਓ। ਧੂੜ ਤਿੰਨਾਂ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਜੀਓ। ਇਹ ਜਿਹੜਾ ਨਾਮ ਦਾ ਰੰਗ ਹੈ ਇਹ ਮਜੀਠ ਰੰਗ ਹੈ, ਇਹ ਪੱਕਾ ਰੰਗ ਹੈ, ਇਹ ਜਿਹੜਾ ਗੁਰੂ ਦਾ ਪਿਆਰ ਹੈ ਜਿਸ ਦੇ ਹਿਰਦੇ ਦੇ ਅੰਦਰ ਇਹ ਵਸ ਜਾਂਦਾ। ਸਤਿਗੁਰੂ ਕਹਿੰਦੇ ਨੇ ਫਿਰ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ, ਉਹ ਫਿਰ ਮਾਇਆ ਪ੍ਰੂਫ ਹੋ ਜਾਂਦਾ। ਸੰਸਾਰ ਦੀ ਮਾਨ ਵਡਿਆਈ ਉਸ ਨੂੰ ਗੁੰਮਰਾਹ ਨਹੀਂ ਕਰ ਸਕਦੀ, ਉਸ ਨੂੰ ਠੱਗ ਨਹੀਂ ਸਕਦੀ, ਉਸ ਨੂੰ ਲੁੱਟ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰੰਗੇ ਕਾ ਕਿਆ ਰੰਗੀ ਹੈ ਜੋ ਰੱਤੇ ਰੰਗ ਲਾਏ ਜੀਓ।
ਰੰਗਣ ਵਾਲਾ ਸੇਵੀਐ ਸੱਚੇ ਸਿਉਂ ਚਿੱਤ ਲਾਏ ਜੀਓ।
ਰੰਗਣ ਵਾਲਾ ਸੇਵੀਐ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਜੀਵ ਉਸ ਪਰਮੇਸ਼ਵਰ ਨੂੰ ਜਿਹੜਾ ਨਾਮ ਦੇ ਰੰਗ ਵਿੱਚ ਰੰਗਣ ਵਾਲਾ ਹੈ, ਉਸ ਸਤਿਗੁਰੂ ਨੂੰ ਜਿਹੜਾ ਨਾਮ ਦੇ ਰੰਗ ਵਿੱਚ ਰੰਗਣ ਵਾਲਾ ਹੈ, ਉਸ ਨੂੰ ਜਿਹੜੇ ਜੀਵ ਸੇਵਦੇ ਹਨ, ਉਸ ਦੀ ਸ਼ਰਨ ਵਿੱਚ ਜਿਹੜੇ ਜੀਵ ਪੈ ਕੇ ਨਾਮ ਨੂੰ ਦ੍ਰਿੜ ਕਰ ਲੈਂਦੇ ਹਨ, ਐਸੇ ਜੀਵ ਸੱਚੇ ਸਿਉਂ ਚਿੱਤ ਲਾਏ ਜੀਓ। ਆਪਣਾ ਜਿਹੜਾ ਚਿੱਤ ਹੈ ਉਹ ਸੱਚੇ ਨਾਮ ਨਾਲ ਜੋੜਦੇ ਹਨ, ਗੁਰੂ ਨਾਲ ਜੋੜਦੇ ਹਨ, ਪਰਮੇਸ਼ਵਰ ਨਾਲ ਜੋੜਦੇ ਹਨ। ਉਹਨਾਂ ਦੇ ਮਨ ਦੇ ਅੰਦਰ ਪ੍ਰਭੂ ਦਾ ਐਸਾ ਪਿਆਰ ਵਾਲਾ ਰੰਗ ਰੰਗਿਆ ਜਾਂਦਾ ਹੈ ਜਿਵੇਂ ਭਾਈ ਬਿਧੀ ਚੰਦ ਹੈ। ਇੱਕ ਪਾਸੇ ਪਹਿੰਦੇ ਖਾਂ ਹੈ ਜਿਸ ਨੇ ਮਾਇਆ ਦੇ ਸ਼ੋਖ ਰੰਗ ਵਿੱਚ ਆਪਣੇ ਮਨ ਨੂੰ ਰੰਗਿਆ, ਇੱਕ ਪਾਸੇ ਭਾਈ ਬਿਧੀ ਚੰਦ ਹੈ ਜਿਸ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੇਲੇ ਗੁਰਸਿੱਖੀ ਧਾਰਨ ਕੀਤੀ ਅਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਹੋਣ ਵਾਸਤੇ ਲਾਹੌਰ ਗਏ ਅਤੇ ਉਹਨਾਂ ਪੰਜਾਂ ਸਿੱਖਾਂ ਦੇ ਵਿੱਚੋਂ ਇੱਕ ਭਾਈ ਬਿਧੀ ਚੰਦ ਸੀ। ਭਾਈ ਬਿਧੀ ਚੰਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਕ ਪਿਆਰ ਵਾਲਾ ਐਸਾ ਗੁਰਸਿੱਖ ਸੀ ਜਿਸ ਦੇ ਹਿਰਦੇ ਦੇ ਅੰਦਰ ਬਾਣੀ ਸੀ ਔਰ ਜਿਸ ਦੇ ਤਨ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਅਥਾਹ ਬਲ ਬਖਸ਼ਿਆ ਸੀ। ਜਥੇਦਾਰ ਸਨ ਬਾਬਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਤੇ ਜੰਗਾਂ ਦੇ ਅੰਦਰ ਵੱਧ ਚੜ੍ਹ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹਿੱਸਾ ਲਿਆ। ਜਦੋਂ ਕਾਬਲ ਦੀਆਂ ਸੰਗਤਾਂ ਦੇ ਅੰਦਰ ਭਾਈ ਕਰੋੜੀ ਜਿਸ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਲੈ ਕੇ ਆਇਆ ਸੀ, ਰਸਤੇ ਦੇ ਅੰਦਰ ਉਹ ਉਸਮਾਨ ਖਾਨ ਨੇ ਉਹ ਜਿਹੜੇ ਘੋੜੇ ਹਨ ਉਹ ਖੋਹ ਲਏ ਹਨ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਬਚਨ ਕਹੇ ਸਨ, ਮੇਰੀ ਜਿਹੜੀ ਭੇਟਾ ਹੈ ਵਕਤ ਦੇ ਮੁਤਾਬਕ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਕਿਉਂਕਿ ਸਮਾਂ ਐਸਾ ਆ ਗਿਆ ਜ਼ੁਲਮ ਦੀਆਂ ਤਾਕਤਾਂ ਦੇ ਨਾਲ ਸ਼ਸਤਰਧਾਰੀ ਹੋ ਕਰਕੇ ਤਕੜੇ ਹੋ ਕਰਕੇ ਮੁਕਾਬਲਾ ਕਰਨਾ ਪੈਣਾ। ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖ ਸੰਗਤ ਨੂੰ ਜਥੇਬੰਦ ਕਰਕੇ ਇਹ ਬਚਨ ਆਖੇ ਸਨ ਕਿ ਅੱਜ ਤੋਂ ਜਿਹੜੀ ਮੇਰੀ ਭੇਟਾ ਹੈ, ਜੇ ਮੇਰੀ ਖੁਸ਼ੀ ਲੈਣੀ ਹੈ ਤਾਂ ਫਿਰ ਉਸ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਘਰ ਦੇ ਅੰਦਰ ਧਨ ਦੀ ਭੇਟਾ ਨਹੀਂ ਹੈ, ਇੱਥੇ ਜਵਾਨੀਆਂ ਭੇਟ ਕਰੋ, ਇੱਥੇ ਸ਼ਸਤਰ ਭੇਟ ਕਰੋ, ਇੱਥੇ ਘੋੜੇ ਭੇਟ ਕਰੋ। ਇਸ ਨਾਲ ਹੀ ਗੁਰੂ ਦੀ ਖੁਸ਼ੀ ਹੈ ਕਿਉਂਕਿ ਵਕਤ ਦਾ ਤਕਾਜ਼ਾ ਹੈ। ਅਤੇ ਭਾਈ ਕਰੋੜੀ ਨੇ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਗੇ ਲਿਆਉਂਦੇ ਸੀ ਅਤੇ ਸਤਿਗੁਰੂ ਮਹਾਰਾਜ ਦੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਰਸਤੇ ਦੇ ਅੰਦਰ ਪਠਾਣਾ ਨੇ ਖੋਹ ਲਏ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਕੋਈ ਗੱਲ ਨਹੀਂ, ਇਹ ਭਾਈ ਬਿਧੀ ਚੰਦ ਜਿਹੜਾ ਹੈ ਇਹ ਆਪੇ ਘੋੜੇ ਅਤੇ ਉਹ ਭੇਟਾਵਾਂ ਵਾਪਸ ਲਿਆਏਗਾ। ਪੰਜਾਂ ਗੁਰੂਆਂ ਦਾ ਨਾਮ ਲੈ ਕੇ, ਪਾਂਚ ਗੁਰੂ ਕੋ ਨਾਮ ਲੈ, ਸ਼੍ਰੀ ਗੁਰ ਛਾਪੀ ਦੀਨ, ਭਾਈ ਬਿਧੀ ਚੰਦ ਨੂੰ ਛਾਪੀ ਦਿੱਤੀ। ਅਤੇ ਭਾਈ ਬਿਧੀ ਚੰਦ ਲਾਹੌਰ ਗਿਆ ਜਿੱਥੇ ਚੋਬਦਾਰ ਜਿਹੜਾ ਕੁਤਵਾਲ ਸੀ ਸੋਹਦੇ ਖਾਂ ਉਹਦੀ ਸ਼ਰਨ ਦੇ ਅੰਦਰ ਘੋੜੇ ਸਨ ਅਤੇ ਭਾਈ ਬਿਧੀ ਚੰਦ ਨੇ ਉੱਥੇ ਘਾਈ ਦਾ ਰੂਪ ਧਾਰਨ ਕਰ ਲਿਆ। ਚੰਗੀ ਕੂਲੀ ਕੂਲੀ ਘਾਹ ਲਿਜਾ ਕੇ ਉਸ ਦਰੋਗੇ ਦੇ ਕੋਲ ਜੇਲ੍ਹ ਦੇ ਬਾਹਰ ਜਿੱਥੇ ਘੋੜੇ ਸਨ ਉੱਥੇ ਘਾਹ ਵੇਚਣ ਵਾਲਾ ਰੂਪ ਧਾਰਨ ਕਰ ਲਿਆ ਅਤੇ ਚੰਗੀ ਘਾਹ ਦੇਖ ਕੇ ਘੋੜਿਆਂ ਨੂੰ ਘਾਹ ਪਾਣੀ ਸ਼ੁਰੂ ਕਰਤੀ ਅਤੇ ਜਿਹੜਾ ਸੋਹਦੇ ਖਾਂ ਸੀ ਉਸਨੇ ਵੀ ਭਾਈ ਬਿਧੀ ਚੰਦ ਨੂੰ ਘਾਹ ਵਾਲਾ ਸਮਝ ਕੇ ਆਪਣੇ ਕੋਲ ਰੱਖ ਲਿਆ ਅਤੇ ਘੋੜਿਆਂ ਦੀ ਸੇਵਾ 'ਚ ਲਾ ਦਿੱਤਾ। ਅਤੇ ਭਾਈ ਬਿਧੀ ਚੰਦ ਦੇ ਨਾਲ ਉਹ ਦੋਵੇਂ ਘੋੜੇ ਗਿੱਜ ਗਏ ਅਤੇ ਭਾਈ ਬਿਧੀ ਚੰਦ ਬਹੁਤ ਸ਼ਰੀਫ ਅਤੇ ਭੋਲਾ ਬਣ ਕੇ ਉੱਥੇ ਵਿਚਰਦਾ ਰਿਹਾ। ਕਦੀ ਕਹਿੰਦਾ ਸੀ ਵੀ ਘੋੜਿਆਂ ਨੂੰ ਕਾਠੀ ਪਾਉਣ ਦੀ ਕੀ ਲੋੜ ਹੈ, ਹੀਰਿਆਂ ਜੜੀ ਕਾਠੀ ਨੂੰ ਕਦੀ ਉਹ ਜਵਾਰ ਮੱਕੇ ਆਖਦਾ ਸੀ, ਉਹ ਸਮਝਦੇ ਸੀ ਭਾਈ ਬਿਧੀ ਚੰਦ ਬੜਾ ਭੋਲਾ ਅਤੇ ਜਿਹੜੀ ਭਾਈ ਬਿਧੀ ਚੰਦ ਨੂੰ ਤਨਖਾਹ ਮਿਲਦੀ ਸੀ ਉਹ ਵੀ ਉਸ ਜੇਲ੍ਹ ਦੇ ਬੰਦਿਆਂ ਨੂੰ ਵੰਡ ਦਿੰਦਾ ਸੀ। ਅਤੇ ਇੱਕ ਦਿਨ ਭਾਈ ਬਿਧੀ ਚੰਦ ਨੇ ਇੱਕ ਰੋਜ਼ ਰਾਤ ਨੂੰ ਪੱਥਰ ਜਿਹੜਾ ਪਿੱਛੇ ਰਾਵੀ ਦਰਿਆ ਵਗਦਾ ਸੀ ਸੁੱਟਣਾ ਸ਼ੁਰੂ ਕਰਤਾ ਤਾਂ ਕਿ ਇਸ ਆਵਾਜ਼ ਦੇ ਇਹ ਆਦੀ ਹੋ ਜਾਣ। ਪਹਿਲਾਂ ਉਹਨਾਂ ਨੇ ਸੋਚਿਆ ਵੀ ਕੋਈ ਸ਼ਾਇਦ ਜਾਨਵਰ ਹੈ ਜਿਹੜਾ ਪਾਣੀ ਵਿੱਚ ਟਕਰਾ ਕੇ ਜਾਂਦਾ ਅਤੇ ਭਾਈ ਬਿਧੀ ਚੰਦ ਨੇ ਮੌਕਾ ਦੇਖ ਕੇ ਇੱਕ ਦਿਨ ਜਿੰਨੀ ਤਨਖਾਹ ਮਿਲੀ ਸੀ ਸਾਰੀ ਤਨਖਾਹ ਉਹਨਾਂ ਦੇ ਉੱਤੇ ਖਰਚ ਕੇ ਉਹਨਾਂ ਨੂੰ ਜਿਆਫਤ ਦਿੱਤੀ, ਪਾਰਟੀ ਦਿੱਤੀ, ਟੁੱਲ ਹੋ ਗਏ। ਤਾਲੇ ਦੇ ਅੰਦਰ ਬੰਨ੍ਹ ਕੇ ਭਾਈ ਬਿਰੀ ਚੰਦ ਨੇ ਚਾਬੀ ਪਾਈ, ਜੇਬ ਦੇ ਅੰਦਰ ਘੋੜੇ 'ਤੇ ਰੱਖੀ ਲੱਤ ਅਤੇ ਰਕਾਬ ਖਿੱਚ ਕੇ ਭਾਈ ਬਿਰੀ ਚੰਦ ਨੇ ਛਾਲ ਮਾਰੀ ਰਾਵੀ ਦੇ ਅੰਦਰ ਅਤੇ ਘੋੜਾ ਲੈ ਕੇ ਰਹੂ ਚੱਕਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੰਦਰ ਇੱਕ ਘੋੜਾ ਪੇਸ਼ ਕੀਤਾ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਭਾਈ ਬਿਰੀ ਚੰਦ ਕੁਝ ਮੰਗ, ਅਤੇ ਭਾਈ ਬਿਰੀ ਚੰਦ ਨੇ ਆਖਿਆ ਸੀ ਸਾਧ ਦਾ ਸੰਗ, ਨਾਮ ਦਾ ਰੰਗ, ਸਾਧੂ ਦਾ ਸੰਗ ਅਤੇ ਨਿਸ਼ਚਾ ਅਪੰਗ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਸੀਸ ਦਿੱਤੀ, ਭਾਈ ਬਿਰੀ ਚੰਦ ਦੁਬਾਰਾ ਦੂਜਾ ਘੋੜਾ ਲੈਣ ਵਾਸਤੇ ਉੱਥੇ ਪਹੁੰਚ ਗਿਆ ਅਤੇ ਭਾਈ ਬੋਹੜੂ ਦੇ ਘਰ ਜਾ ਕੇ ਟਿਕਾਣਾ ਕੀਤਾ। ਭਾਈ ਬੋਹੜੂ ਨੇ ਦੱਸਿਆ ਵੀ ਇੱਕ ਘੋੜਾ ਚਲਾ ਗਿਆ ਅਤੇ ਇਹ ਹੁਣ ਨਜੂਮੀਆਂ ਨੂੰ ਜੋਤਸ਼ੀਆਂ ਨੂੰ ਪੁੱਛਦਾ ਫਿਰਦਾ। ਅਤੇ ਭਾਈ ਬਿਰੀ ਚੰਦ ਨੇ ਰਾਵਲ ਦਾ ਰੂਪ ਧਾਰਨ ਕਰ ਲਿਆ, ਦਾੜਾ ਚਿੱਟਾ ਕਰ ਲਿਆ, 30 ਮੀਟਰ ਦੀ ਲੰਬੀ ਚੱਗ ਪੌੜੀ ਸਿੱਧੀ ਬਣਾ ਲਈ, ਤੁਰੇ ਖੁੱਲ੍ਹੇ ਛੱਡ ਦਿੱਤੇ, ਬਸਤਰ ਪਾ ਕੇ ਖੁੱਲ੍ਹਾ ਰਮਲੀ ਹੱਥ ਵਿੱਚ ਲੈ ਕੇ, ਸੰਗਲੀ ਹੱਥ ਵਿੱਚ ਲੈ ਕਰਕੇ, ਮੋਢੇ ਦੇ ਉੱਤੇ ਦੁਪੱਟਾ ਪਾ ਕੇ, ਪੂਰਨ ਤੌਰ ਦੇ ਉੱਤੇ ਭੇਸ ਬਣਾ ਕੇ ਜਾ ਕੇ ਉੱਥੇ ਖੜਾ ਹੋ ਗਿਆ। ਅਤੇ ਜਦੋਂ ਦਰੋਗਾ ਲੰਘਿਆ ਸੋਹੰਦੇ ਖਾਂ ਅਤੇ ਉਹਨੂੰ ਉਹਦੇ ਮਨ ਦੀ ਗੱਲ ਦੱਸ ਦਿੱਤੀ, ਕਿਉਂਕਿ ਉਹਨੂੰ ਤਾਂ ਸਾਰਾ ਪਤਾ ਸੀ ਅਤੇ ਉਹਨੂੰ ਬੜਾ ਵਿਸ਼ਵਾਸ ਹੋ ਗਿਆ। ਕਹਿਣ ਲੱਗਾ ਵੀ ਤੈਨੂੰ ਤਾਂ ਸਭ ਕੁਝ ਪਤਾ ਅਤੇ ਇਹ ਦੱਸ ਵੀ ਉਹ ਘੋੜਾ ਗਿਆ ਕਿੱਥੇ। ਅਤੇ ਜਦੋਂ ਲੈ ਕੇ ਗਿਆ ਅਤੇ ਭਾਈ ਬਿਰੀ ਚੰਦ ਨੇ ਆਖਿਆ ਵੀ ਉਹੋ ਜਿਹਾ ਸੀਨ ਦੁਬਾਰਾ ਹੋਵੇ ਅਤੇ ਮੈਂ ਇਹ ਦੱਸ ਸਕਦਾ ਵੀ ਉਹ ਘੋੜਾ ਕਿੱਥੇ ਗਿਆ। ਉਸੇ ਤਰੀਕੇ ਰਾਤ ਨੂੰ ਉਹ ਬੰਦੇ ਦੁਬਾਰਾ ਅੰਦਰ ਬੰਦ ਕੀਤੇ ਗਏ, ਚਾਬੀਆਂ ਉਸ ਨੂੰ ਪਕੜਾਈਆਂ ਗਈਆਂ ਅਤੇ ਭਾਈ ਬਿਰੀ ਚੰਦ ਨੇ ਫਿਰ ਘੋੜੇ ਦੇ ਉੱਤੇ ਰੱਖਿਆ, ਪੈਰ ਸਵਾਰੀ ਕੀਤੀ, ਖਿੱਚੀ ਲਗਾਮ ਅਤੇ ਕਹਿਣ ਲੱਗਾ ਸਤਿਗੁਰੂ ਆਪਣੇ ਦਾਸ ਦੇ ਸਿਰ ਦੇ ਉੱਤੇ ਹੱਥ ਰੱਖੀ, ਦੁਬਾਰਾ ਛਾਲ ਮਾਰੀ ਅਤੇ ਕਹਿਣ ਲੱਗਾ ਪਹਿਲਾਂ ਵੀ ਘੋੜਾ ਮੈਂ ਲੈ ਕੇ ਗਿਆ ਸੀ ਅਤੇ ਇਹ ਘੋੜਾ ਵੀ ਮੈਂ ਲੈ ਕੇ ਚੱਲਾਂ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਭੇਟਾ ਹੈ। ਦੂਜਾ ਘੋੜਾ ਵੀ ਭਾਈ ਬਿਰੀ ਚੰਦ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਲਿਆ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਬਖਸ਼ਿਸ਼ ਕੀਤਾ ਅਤੇ ਸਤਿਗੁਰੂ ਮਹਾਰਾਜ ਨੇ ਉੱਥੇ ਅਸੀਸ ਦਿੱਤੀ ਸੀ, ਬਿਰੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ ਕਮੀ ਕੋਈ ਨਾ। ਆ ਸੁਰ ਸਿੰਘ ਵਿਖੇ ਭਾਈ ਬਿਰੀ ਚੰਦ ਦਾ ਟਿਕਾਣਾ ਸੀ, ਜਿੱਥੋਂ ਸੁਰ ਸਿੰਘ ਆਪਣੇ ਲਾਗੇ ਜਿੱਥੇ 12ਵੇਂ ਜਾਨਸ਼ੀਨ ਹੁਣ ਬਾਬਾ ਅਵਤਾਰ ਸਿੰਘ ਜੀ ਜਿੱਥੇ ਸੇਵਾਵਾਂ ਨਿਭਾ ਰਹੇ ਹਨ, ਇਹ ਭਾਈ ਬਿਰੀ ਚੰਦ ਦਾ ਪਿੰਡ ਸੀ। ਔਰ ਭਾਈ ਬਿਰੀ ਚੰਦ ਨੂੰ ਸਤਿਗੁਰੂ ਮਹਾਰਾਜ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਕਿਉਂਕਿ ਸਤਿਗੁਰੂ ਮਹਾਰਾਜ ਨੇ ਗੁਰੂ ਘਰ ਦੀ ਜਿਹੜੀ ਜਥੇਬੰਦੀ ਹੈ ਇਹ ਮਜ਼ਬੂਤ ਕੀਤੀ ਹੈ। ਅੱਜ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਅਤੇ ਪੀਰੀ ਜਦੋਂ ਇਕੱਠੀ ਕੀਤੀ ਅਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਕਿ ਪੰਥ ਨੂੰ ਬਚਾਉਣ ਵਾਸਤੇ, ਧਰਮ ਨੂੰ ਬਚਾਉਣ ਵਾਸਤੇ ਹੁਣ ਜ਼ਰੂਰਤ ਹੈ ਕਿ ਸਿੱਖ ਜਿਹੜੇ ਹਨ ਉਹ ਤਕੜੇ ਹੋਣ। ਇਸੇ ਕਰਕੇ ਮਹਾਰਾਜ ਨੇ ਸਿੱਖਾਂ ਨੂੰ ਸੰਗਠਿਤ ਕੀਤਾ ਸੀ, ਸ਼ਕਤੀ ਦਿੱਤੀ ਸੀ, ਔਰ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਅਸੀਸ ਦੇ ਕਰਕੇ ਉਹਨਾਂ ਦੇ ਮਨ ਦੇ ਅੰਦਰ ਗੁਰੂ ਦਾ ਪਿਆਰ ਭਰਿਆ ਸੀ। ਜਦੋਂ ਇਹ ਜਥੇਬੰਦੀ ਕਮਜ਼ੋਰ ਹੋ ਜਾਂਦੀ ਹੈ, ਜਦੋਂ ਵੀ ਦੇਖੋ ਹਾਕਮਾਂ ਨੇ ਸਿੱਖਾਂ ਨੂੰ ਸ਼ਹੀਦ ਕੀਤਾ, ਸਿੱਖ ਨੂੰ ਸ਼ਹੀਦ ਕਰਨਾ, ਸਿੱਖ ਨੂੰ ਕਮਜ਼ੋਰ ਕਰਨਾ, ਜਥੇਬੰਦੀ ਨੂੰ ਕਮਜ਼ੋਰ ਕਰਨਾ ਹੈ, ਪੰਥ ਨੂੰ ਕਮਜ਼ੋਰ ਕਰਨਾ। ਆਤਮਾ ਗ੍ਰੰਥ ਵਿੱਚ ਹੈ ਔਰ ਸਰੀਰ ਪੰਥ ਦੇ ਅੰਦਰ ਹੈ। ਜਾਲਮਾਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨਾ ਸੀ ਤਾਂ ਸਾਹਮਣੇ ਪਹਿਲਾਂ ਭਾਈ ਮਤੀ ਦਾਸ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ, ਭਾਈ ਦਿਆਲੇ ਨੂੰ ਸ਼ਹੀਦ ਕਰਕੇ ਉਹਨਾਂ ਦਾ ਮਕਸਦ ਇਹ ਸੀ ਕਿ ਗੁਰੂ ਕੀ ਸੰਗਤ ਨੂੰ, ਗੁਰੂ ਪੰਥ ਨੂੰ ਕਮਜ਼ੋਰ ਕੀਤਾ ਜਾਏ। ਜਿਸ ਗੁਰੂ ਪੰਥ ਨੂੰ, ਜਿਸ ਗੁਰੂ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਸੀ ਖੇਤੀ ਵਾੜ ਜੋ ਢਿੰਗੁਰੀ, ਕਿੱਕਰ ਆਸ ਬਾਸ ਜੋ ਜਾਗੇ, ਸੱਪ ਪਲੇਟੈ ਚੰਦਣ ਹੈ, ਬੂਹਾ ਜੰਦਰਾ ਕੁੱਤਾ ਜਾਗੇ। ਚੋਰ ਨੇ ਚੋਰੀ ਕਰਨੀ ਹੋਵੇ ਨਾ ਤੇ ਸਭ ਤੋਂ ਪਹਿਲਾਂ ਜੰਦਰਾ ਭੰਨਦਾ। ਗੁਰੂ ਗ੍ਰੰਥ ਦੀ ਵਡਿਆਈ ਤਾਂ ਹੀ ਕਾਇਮ ਰਹੇਗੀ ਜੇ ਗੁਰੂ ਪੰਥ ਕਾਇਮ ਰਹੇਗਾ। ਗੁਰੂ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਸੀ ਜਦੋਂ ਭਾਈ ਮਤੀ ਦਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਸ਼ਹੀਦ ਕੀਤਾ ਜਾ ਰਿਹਾ ਸੀ। ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖ ਕੇ ਚਲਾਇਆ ਜਾ ਰਿਹਾ ਸੀ। ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ, ਇੱਕ ਨੇ ਇੱਧਰੋਂ ਪਕੜਿਆ, ਇੱਕ ਨੇ ਉੱਧਰੋਂ ਪਕੜਿਆ, ਦਿਮਾਗ ਚਿਰਿਆ, ਸਿਰ ਚਿਰਿਆ, ਖੂਨ ਦੇ ਫੁਹਾਰੇ ਛੁੱਟ ਗਏ ਅਤੇ ਕਵੀ ਕਹਿੰਦਾ ਇੱਕ ਕਾਤਲ ਤੜਪ ਉੱਠਿਆ, ਉਹ ਜਲਾਦੋ ਵੀਰ ਨੂੰ ਸਿਰ ਚਿਰ ਗਿਆ, ਹਿੱਕ ਚਿਰ ਗਈ, ਬੰਦ ਹੋ ਜਾਓ ਵੀਰ ਨੂੰ, ਸਿਰ ਚਿਰ ਗਿਆ, ਹਿੱਕ ਚਿਰ ਗਈ ਬੰਦ ਹੋ ਜਾਓ ਵੀਰ ਨੋ। ਉਹ ਕਹਿਣ ਲੱਗਾ ਦਿਲ ਨਾ ਚੀਰੋ ਅਗਾਂ, ਦਿਲ ਨਾ ਚੀਰੋ ਗਾਂ, ਇਹ ਤਾਂ ਜ਼ੁਲਮ ਦੀ ਆਖੀਰ ਹੈ, ਇਸ ਦੇ ਦਿਲ ਚ ਵਸਦੀ ਗੁਰੂ ਨਾਨਕ ਦੀ ਤਸਵੀਰ ਹੈ। ਤੇ ਕਵੀ ਕਹਿੰਦਾ ਲਾਲ ਸੂਹੇ ਲਹੂ ਵਿੱਚੋਂ ਆਵਾਜ਼ ਆਈ ਗਰਜਦੀ, ਉਹ ਜਲਾਦੋ ਕਿਉਂ ਕੁਤਾਹੀ ਕਰ ਰਹੇ ਹੋ ਫਰਜ਼ ਦੀ, ਸਿਰ ਵੀ ਚੀਰੋ ਹਿੱਕ ਚੀਰੋ ਜਿਗਰ ਚੀਰੋ, ਖੁੱਲ ਹੈ ਆਸ਼ਕਾਂ ਤੇ ਤਰਸ ਖਾਣਾ ਇਹ ਸ਼ਰ੍ਹਾਂ ਦੀ ਭੁੱਲ ਹੈ, ਸਿੱਖ ਦਾ ਸਿਰ ਜ਼ਾਲਮੋ ਦੋ ਫਾੜ ਵੀ ਹੋ ਜਾਏਗਾ, ਸਿੱਖ ਦਾ ਦਿਲ ਜ਼ਾਲਮੋ ਦੋ ਫਾੜ ਵੀ ਹੋ ਜਾਏਗਾ, ਇਹਦੇ ਵਿੱਚੋਂ ਗੁਰੂ ਨਾਨਕ ਸਾਫ਼ ਨਜ਼ਰੀ ਆਏਗਾ। ਸਿਰ ਵੀ ਚੀਰੋ ਹਿੱਕ ਚੀਰੋ ਜਿਗਰ ਚੀਰੋ, ਖੁੱਲ ਹੈ ਆਸ਼ਕਾਂ ਤੇ ਤਰਸ ਖਾਣਾ ਇਹ ਸ਼ਰ੍ਹਾਂ ਦੀ ਭੁੱਲ ਹੈ, ਸਿੱਖ ਦਾ ਦਿਲ ਜ਼ਾਲਮੋ ਦੋ ਫਾੜ ਵੀ ਹੋ ਜਾਏਗਾ, ਇਹਦੇ ਵਿੱਚੋਂ ਗੁਰੂ ਨਾਨਕ ਸਾਫ਼ ਨਜ਼ਰੀ ਆਏਗਾ। ਇਹ ਪੰਥ ਦੇ ਅੰਦਰ ਗ੍ਰੰਥ ਵਸਦਾ, ਸਿੱਖਾਂ ਦੇ ਅੰਦਰ ਗੁਰੂ ਵਸਦਾ, ਇਹ ਜਥੇਬੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਮਾਣ ਕੀਤਾ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੁਦਾਨ ਕਰੇ, ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਪੁੰਨ ਧਾਮ ਭਰੇ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਹੀ, ਇਨਹੀ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਭਰੇ। ਆਪਣੇ ਪੰਛਕ ਫਰਜ਼ ਨੂੰ ਪਛਾਣੀਏ, ਆਪਣੇ ਪੰਛਕ ਪਿਆਰ ਨੂੰ ਪਛਾਣੀਏ। ਸਤਿਗੁਰੂ ਮਹਾਰਾਜ ਨੇ ਆਖਿਆ ਸੀ ਇਨ ਪੁੱਤਰਨ ਕੇ ਕਾਰਨੇ ਬਾਹਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਸਾਰੇ ਗੁਰੂ ਦੇ ਪੁੱਤਰ ਹਾਂ, ਅਸੀਂ ਸਾਰੇ ਗੁਰੂ ਦਾ ਪਰਿਵਾਰ ਹਾਂ, ਅਸੀਂ ਸਾਰੇ ਗੁਰੂ ਦੀ ਸ਼ਕਤੀ ਹਾਂ, ਅਸੀਂ ਸਾਰੇ ਗੁਰੂ ਦੀਆਂ ਬਾਹਾਂ ਹਾਂ। ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ। ਗੁਰੂ ਗ੍ਰੰਥ ਦੀਆਂ ਸੇਵਾਵਾਂ ਸੰਸਾਰ ਨੂੰ ਕਿੰਨੇ ਦੇਣੀਆਂ, ਪੰਥ ਨੇ ਦੇਣੀਆਂ, ਕੌਮ ਨੇ ਦੇਣੀਆਂ। ਪੰਥਕ ਏਕਤਾ, ਪੰਥਕ ਇਕਸੁਰਤਾ, ਪੰਥਕ ਪਿਆਰ, ਪੰਥਕ ਜਜ਼ਬੇ, ਪੰਥਕ ਸ਼ਕਤੀ ਅੱਜ ਸਮੇਂ ਦੀ ਜ਼ਰੂਰਤ ਹੈ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਪੰਥ ਹੈ, ਆਪਾਂ ਇਸ ਨੂੰ ਕਮਜ਼ੋਰ ਨਾ ਹੋਣ ਦੇਈਏ, ਕਿਉਂਕਿ ਇਹਦੇ ਅੰਦਰ ਗੁਰੂ ਦਾ ਪਿਆਰ ਵਸਦਾ ਹੈ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਰੰਗਣ ਵਾਲਾ ਸੇਵੀ ਹੈ ਸੱਚੇ ਸਿਉਂ ਚਿਤ ਲਾਏ ਜੀਓ,
ਰਹਾਓ ਚਾਰੇ ਕੁੰਡਾਂ ਜੇ ਪਵੈ ਬਿਨ ਭਾਗਾਂ ਧਨ ਨਾਹੇ ਜੀਓ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰੇ ਕੁੰਡਾਂ ਭਾਵ ਜੇ ਪਵੈ ਬਿਨ ਭਾਗਾਂ ਧਨ ਨਾਹੇ ਜੀਓ। ਜੀਵ ਗੁਰੂ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ, ਆਪਣੀ ਚਲਾਕੀ ਦੇ ਨਾਲ, ਸਿਆਣਪ ਨਾਲ ਜੇ ਚਾਰ ਦਿਸ਼ਾਵਾਂ ਵਿੱਚ ਵੀ ਭਟਕਦਾ ਰਹੇ, ਪਰ ਪਰਮੇਸ਼ਵਰ ਦੀ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ।
ਅਵਗਨ ਮੁੱਠੀ ਜੇ ਫਿਰੈ
ਬਦਕ
ਥਾਏ ਨਾ ਪਾਹੇ ਜੀਓ।
ਅਵਗਨ ਮੁੱਠੀ ਜੇ ਫਿਰੈ, ਜੇ ਜੀਵ ਆਪਣੇ ਮਨ ਦੇ ਅੰਦਰ ਔਗਣਾਂ ਦਾ ਬੱਝਾ ਰਹੇ, ਸਤਿਗੁਰੂ ਕਹਿੰਦੇ ਨੇ ਬਦਕ ਥਾਏ ਨਾ ਪਾਹੇ ਜੀਓ। ਜਿਵੇਂ ਬਦਕ, ਬਦਕ ਦਾ ਅਰਥ ਹੈ ਸ਼ਿਕਾਰੀ, ਸ਼ਿਕਾਰੀ ਸ਼ਿਕਾਰ ਕਰਨ ਲੱਗਿਆਂ ਦੀਵਣਾ ਨਿਮਦਾ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਸੀਸ ਨਿਵਾਏ ਕਿਆ ਥੀ ਹੈ ਜਾਂ ਰੂਦੇ ਕੁਸੂਦੇ ਜਾਏ। ਮਨ ਦੇ ਅੰਦਰ ਔਗਣ ਹੈ, ਬੰਦਾ ਬਾਹਰੋਂ ਜਿੰਨਾ ਮਰਜ਼ੀ ਨਿਰਮਾਣ ਹੋਣ ਦਾ ਯਤਨ ਕਰੇ, ਸਤਿਗੁਰੂ ਕਹਿੰਦੇ ਨੇ ਉਸ ਦੀ ਇਹ ਘੱਲ ਨਾ ਥਾਏ ਨਹੀਂ ਪੈਂਦੀ।
ਗੁਰ ਰਾਖੇ ਸੇ ਉਭਰੇ ਸ਼ਬਦ ਰਤੇ ਮਨ ਮਾਹੇ ਜੀਓ।
ਗੁਰ ਰਾਖੇ, ਜਿਨ੍ਹਾਂ ਨੂੰ ਗੁਰੂ ਆਪ ਰੱਖੇ, ਨਾਮ ਦੀ ਦਾਤ ਦੇ ਕੇ, ਸ਼ਬਦ ਦੀ ਦਾਤ ਦੇ ਕੇ, ਸਤਿਗੁਰੂ ਕਹਿੰਦੇ ਨੇ ਗੁਰ ਰਾਖੇ ਸੇ ਉਭਰੇ, ਉਹ ਇਸ ਮਾਇਆ ਦੇ ਭਵਜਨ ਸਾਗਰ ਵਿੱਚੋਂ, ਵਿਕਾਰਾਂ ਤੋਂ ਉਭਰ ਜਾਂਦੇ ਹਨ। ਸਤਿਗੁਰੂ ਕਹਿੰਦੇ ਨੇ ਸ਼ਬਦ ਰਤੇ ਮਨ ਮਾਹੇ ਜੀਓ। ਐਸੇ ਜੀਵਾਂ ਦੇ ਮਨ ਦੇ ਅੰਦਰ ਸ਼ਬਦ ਦੀ ਪ੍ਰੀਤ ਪੈਦਾ ਹੁੰਦੀ ਹੈ।
ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ।
ਫਿਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਨੇ ਚਿੱਟੇ ਜਿਨ ਕੇ ਕੱਪੜੇ, ਭਾਵ ਜਿਨ੍ਹਾਂ ਦਾ ਬਾਹਰੀ ਲਿਬਾਸ ਸਫੇਦ ਹੈ, ਉਜਲਾ ਹੈ, ਚਿੱਟਾ ਹੈ। ਸਤਿਗੁਰੂ ਕਹਿੰਦੇ ਨੇ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਪਰ ਉਹਨਾਂ ਦਾ ਜਿਹੜਾ ਚਿੱਤ ਹੈ ਇਹ ਮਾਇਆ ਦੀ ਮੋਹ ਦੇ ਨਾਲ, ਵਿਕਾਰਾਂ ਦੇ ਨਾਲ ਮੈਲਾ ਅਤੇ ਕਠੋਰ ਹੁੰਦਾ। ਐਸੇ ਬੰਦੇ ਬਗਲੇ ਦੀ ਤਰ੍ਹਾਂ ਹਨ, ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ। ਬੱਗੇ ਨਾ ਕਹੀਆਂ, ਬਗਲਾ ਰਹਿੰਦਾ ਤੀਰਥ ਅਸਥਾਨਾਂ ਦੇ ਉੱਤੇ ਹੈ, ਧਾਰਮਿਕ ਅਸਥਾਨਾਂ ਦੇ ਉੱਤੇ ਹੈ, ਲਿਬਾਸ ਉਹਦਾ ਬਾਹਰੋਂ ਸਫੇਦ ਹੈ, ਪਹਿਰਾਵਾ ਉਹਦਾ ਸੁੰਦਰ ਹੈ, ਪਰ ਸਤਿਗੁਰੂ ਕਹਿੰਦੇ ਨੇ ਐਸੇ ਬੰਦੇ ਮਨ ਦੇ ਕਠੋਰ ਹੁੰਦੇ ਹਨ, ਮਨ ਦੇ ਮੈਲੇ ਹੁੰਦੇ ਹਨ, ਮਨ ਦੇ ਉਹਨਾਂ ਦੇ ਅੰਦਰ ਨਾਮ ਦਾ ਭਾਉ ਨਹੀਂ ਹੁੰਦਾ। ਜਿਵੇਂ ਮਹਾਰਾਜ ਨੇ ਬਾਣੀ ਵਿੱਚ ਆਖਿਆ, ਗੱਜ ਸਾਡੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ। ਓਏ ਹਰ ਕੇ ਸੰਤ ਨਾ ਆਖੀਐ, ਬਾਹ ਨਾ ਰਸ ਕੇ ਛੱਗ, ਜਿਨ੍ਹਾਂ ਨੇ ਸਾਢੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਲਾਈਆਂ, ਤੀਰੇ ਧੱਗ ਦੀਆਂ ਧਾਗੇ ਦੀਆਂ ਗਲ ਦੇ ਅੰਦਰ ਮਾਲਾ ਪਾਈਆਂ, ਗੱਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਏਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਹੱਥ ਦੇ ਅੰਦਰ ਲੋਟਾ, ਗਲੇ ਦੇ ਅੰਦਰ ਮਾਲਾ। ਸਤਿਗੁਰੂ ਕਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਐ, ਬਾਹ ਨਾ ਰਸ ਕੇ ਛੱਗ, ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਓ ਪੇਦਾ ਗਟਕਾਵੈ। ਸਤਿਗੁਰੂ ਕਹਿੰਦੇ ਨੇ ਐਸੇ ਬੰਦੇ, ਉਹਨਾਂ ਦਾ ਮਨ ਜਿਹੜਾ ਇਹ ਕਠੋਰ ਹੁੰਦਾ ਹੈ, ਬਾਹਰੋਂ ਉਹ ਚਿੱਟੇ ਹੁੰਦੇ ਨੇ ਪਰ ਮਨ ਦੇ ਉਹ ਕਾਲੇ ਤੇ ਮੈਲੇ ਹੁੰਦੇ ਹਨ।
ਤਿੰਨ ਮੁਖ ਨਾਮ ਨਾ ਉਪਜੈ, ਦੂਜੈ ਵਿਆਪੇ ਚੋਰ ਜੀਓ।
ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਮੁਖ ਵਿੱਚੋਂ ਨਾਮ ਨਹੀਂ ਪ੍ਰਗਟ ਹੁੰਦਾ, ਉਹ ਤਾਂ ਦੂਜੇ ਭਾਵ ਦੇ ਅੰਦਰ ਵਿਆਪੇ ਹੁੰਦੇ ਹਨ, ਉਹ ਤਾਂ ਅੰਦਰੋਂ ਜਿਹੜੇ ਉਹਨਾਂ ਦੇ ਚੋਰ ਬਿਰਤੀ ਹੁੰਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਰਿਦੁਆਰ ਗਏ, ਉੱਥੇ ਇੱਕ ਸਾਧ ਸੀ ਜਿਹੜਾ ਸਾਧ ਸਮਾਧੀ ਲਾ ਕੇ ਬੈਠਾ ਸੀ, ਦੋ ਉਂਗਲਾਂ ਦੇ ਨਾਲ ਨੱਕ ਪਕੜ ਕੇ ਬੈਠਾ ਸੀ, ਸਾਹਮਣੇ ਉਹਦੇ ਲੋਟਾ ਸੀ ਭਾਂਡੇ ਵਾਲਾ, ਅਤੇ ਕਹਿਣ ਲੱਗਾ ਮੈਨੂੰ ਤ੍ਰੈਲੋਕੀ ਦੇ ਦਰਸ਼ਨ ਹੋ ਰਹੇ ਨੇ, ਮੈਨੂੰ ਬੈਕੁੰਠ ਦੇ ਦਰਸ਼ਨ ਹੋ ਰਹੇ। ਅਤੇ ਲੋਕ ਇਹ ਸਮਝ ਕੇ ਬਈ ਇਹ ਬੜੀ ਉੱਚੀ ਅਵਸਥਾ ਦਾ ਮਾਲਕ ਹੈ, ਉਸਦੇ ਲੋਟੇ ਵਿੱਚ ਪੈਸੇ ਪਾਈ ਜਾ ਰਹੇ ਸਨ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਵੀ ਇਹਦਾ ਬਾਹਰੀ ਲਿਬਾਸ ਹੀ ਪਵਿੱਤਰ ਹੈ, ਅੰਦਰੋਂ ਇਹ ਬੜਾ ਮੈਲ ਹੈ, ਨਿਗਾਹ ਇਹਦੀ ਧਨ ਦੇ ਉੱਤੇ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਅਸੀਂ ਭਾਈ ਮਰਦਾਨੇ ਹਾਂ, ਇਹਦਾ ਮਾਇਆ ਵਾਲਾ ਲੋਟਾ ਚੱਕ ਕੇ ਇਹਦੇ ਪਿੱਛੇ ਰੱਖ ਦੇ। ਜਦੋਂ ਅੱਖਾਂ ਖੋਲੀਆਂ ਮਾਇਆ ਵਾਲਾ ਲੋਟਾ ਨਾ ਦਿਖਿਆ, ਅਤੇ ਲੱਗਾ ਕਬੋਲ ਬੋਲਣ, ਲੱਗਾ ਭੈੜੇ ਬਚਨ ਬੋਲਣ, ਅਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਸਾਧ ਜੀ ਹੁਣੇ ਤਾਂ ਤੁਸੀਂ ਕਹਿ ਰਹੇ ਸੀ ਤੁਹਾਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ, ਜਰਾ ਅੱਖਾਂ ਬੰਦ ਕਰਕੇ ਹਵਾਈ ਨਿਗਾਹ ਮਾਰੋ ਅਤੇ ਤੁਹਾਨੂੰ ਤੁਹਾਡਾ ਭਾਂਡਾ ਨਹੀਂ ਦਿਸ ਰਿਹਾ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਹਾਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ, ਅਸਲ ਦੇ ਅੰਦਰ ਸਤਿਗੁਰੂ ਕਹਿ ਰਹੇ ਤੁਸੀਂ ਇਹ ਸਾਰਾ ਡਰਾਮਾ ਕਰ ਰਹੇ ਹੋ, ਇਹ ਤੁਸੀਂ ਦੁਨੀਆਂ ਨੂੰ ਗੁੰਮਰਾਹ ਕਰ ਰਹੇ ਹੋ। ਕਾਲ ਨਾਹੀ ਯੋਗ ਨਾਹੀ, ਨਾਹੀ ਸਤ ਕੋ ਢੱਬ, ਥਨਸ਼ਟ ਜੱਗ ਭ੍ਰਿਸ਼ਟ ਹੋਏ, ਡੂਬਤਾ ਇਵ ਜੱਗ। ਸਤਿਗੁਰੂ ਕਹਿਣ ਲੱਗੇ ਆਂਟ ਸੇਤੀ ਨਾਕ ਪਗੜਾ, ਸੂਝ ਤੇ ਤਿਹ ਲੋਏ, ਮਗਰ ਪਾਛੈ ਕਛੂ ਨਾ ਸੂਝੈ, ਇਹ ਪਦਮ ਅਲੋਏ, ਇਹ ਚੰਗਾ ਤੇਰਾ ਪਦਮ ਅਲੋਇਆ, ਤੈਨੂੰ ਪਿੱਛੇ ਪਿਆ ਆਪਣਾ ਭਾਂਡਾ ਨਹੀਂ ਨਜ਼ਰ ਆਉਂਦਾ, ਤੇ ਕਹਿਣਾ ਤੂੰ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ। ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਬੰਦਿਆਂ ਦੇ ਮਨ ਦੇ ਅੰਦਰ ਸੱਚਾ ਪਰਮਾਤਮਾ ਦਾ ਨਾਮ ਨਹੀਂ ਪ੍ਰਗਟ ਹੁੰਦਾ, ਇਹ ਤਾਂ ਅਸਲ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਸਵਾਰਥੀ ਬਿਰਤੀ ਦੇ ਹੁੰਦੇ ਹਨ, ਉਹ ਚੋਰ ਬਿਰਤੀ ਦੇ ਬੰਦੇ ਹੁੰਦੇ ਹਨ।
ਮੂਲ ਨਾ ਬੁੱਝੈ ਆਪਣਾ, ਸੇ ਪਸ਼ੂਆਂ ਸੇ ਢੋਰ ਜੀਓ।
ਸਤਿਗੁਰੂ ਕਹਿੰਦੇ ਨੇ ਜਿਹੜੇ ਜੀਵ ਇਸ ਤਰੀਕੇ ਆਪਣੇ ਮੂਲ ਨੂੰ ਨਹੀਂ ਬੁੱਝਦੇ, ਗੁਰਦੇਵ ਕਹਿੰਦੇ ਨੇ ਅਸਲ ਦੇ ਅੰਦਰ ਉਹ ਪਸ਼ੂ ਹਨ, ਉਹ ਢੋਰ ਤੇ ਗਵਾਰ ਹਨ।
ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਓ।
ਜੀਵ ਸੰਸਾਰ ਦੀਆਂ ਨਿਤ ਨਿਤ ਖੁਸ਼ੀਆਂ ਕਰਦਾ, ਰੰਗ ਮਾਣਦਾ ਹੈ, ਔਰ ਹੋਰ ਦੇ ਹੋਰ ਸੁਖ ਮੰਗਦਾ ਹੈ।
ਕਰਤਾ ਚੇਤਨ ਆਵਈ, ਫਿਰ ਫਿਰ ਲੱਗਾ ਹੈ ਦੁੱਖ ਜੀਓ।
ਪਰ ਸੁੱਖਾਂ ਦੀ ਤਾਂਘ ਦੇ ਅੰਦਰ ਕਰਤੇ ਪੁਰਖ ਮਾਲਕ ਨੂੰ ਯਾਦ ਨਹੀਂ ਕਰਦਾ, ਇਸ ਕਰਕੇ ਉਸ ਨੂੰ ਸੁੱਖ ਦੀ ਬਜਾਏ ਸੁੱਖ ਮੰਗਤ ਦੁੱਖ ਆਗੇ ਆਵੇ। ਸਤਿਗੁਰੂ ਕਹਿੰਦੇ ਨੇ ਅੱਗੋਂ ਕੀ ਪੈਦਾ ਹੁੰਦਾ, ਅੱਗੋਂ ਦੁੱਖ ਪੈਦਾ ਹੁੰਦਾ, ਕਿਉਂਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਗਲੋਏ ਰੋਗ। ਖਸਮ ਨੂੰ ਵਿਸਾਰ ਕੇ ਸੰਸਾਰ ਦੇ ਸੁੱਖ ਭੋਗਦਿਆਂ ਸਤਿਗੁਰੂ ਕਹਿੰਦੇ ਨੇ ਮਨ ਦੇ ਅੰਦਰ ਰੋਗ ਪੈਦਾ ਹੁੰਦੇ ਹਨ,
ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ, ਪਰਮੇਸ਼ਵਰ ਨੂੰ ਭੁਲਾ ਦਿੱਤਾ, ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਤਾਂ ਸਗੋਂ ਦੁਬਾਰਾ ਦੁਬਾਰਾ ਦੁੱਖ ਵਿਆਪਤ ਹੁੰਦਾ ਹੈ।
ਸੁੱਖ ਦੁੱਖ ਦਾਤਾ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਓ।
ਤੇ ਜਿਨ੍ਹਾਂ ਦੇ ਮਨ ਦੇ ਅੰਦਰ ਸੁੱਖਾਂ ਤੇ ਦੁੱਖਾਂ ਨੂੰ ਆਪ ਅਕਾਲ ਪੁਰਖ ਵਾਹਿਗੁਰੂ ਜੋ ਪੈਦਾ ਕਰਦਾ ਹੈ, ਜਿਸ ਦੇ ਹੁਕਮ ਦੇ ਅੰਦਰ ਸੁੱਖ ਦੁੱਖ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਉਹ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਨੂੰ ਸੰਸਾਰ ਦੇ ਇਹ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿੰਦੀ, ਇੱਛਾ ਨਹੀਂ ਰਹਿੰਦੀ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਨਾਮ ਦਾ ਆਧਾਰ ਮਿਲ ਜਾਂਦਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਐਸੇ ਜੀਵ ਨੂੰ ਫਿਰ ਸੰਸਾਰ ਦੇ ਪਦਾਰਥਾਂ ਵਾਲਾ ਸੁੱਖ ਦੀ ਭੁੱਖ ਜਿਹੜੀ ਹੈ ਉਹ ਵਿਆਪਦੀ ਨਹੀਂ ਹੈ।
ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜੀਓ।
ਸਤਿਗੁਰੂ ਕਹਿੰਦੇ ਨੇ ਬਾਕੀ ਵਾਲਾ, ਬਾਕੀ ਵਾਲਾ ਤੋਂ ਭਾਵ ਜਿਨ੍ਹਾਂ ਨੇ ਕਰਤੇ ਪੁਰਖ ਮਾਲਕ ਦੇ ਨਾਮ ਨੂੰ ਦ੍ਰਿੜ ਨਹੀਂ ਕੀਤਾ, ਸਗੋਂ ਆਪਣੇ ਜੀਵਨ ਦੇ ਅੰਦਰ ਐਸੇ ਕਰਮ ਕੀਤੇ ਜਿਨ੍ਹਾਂ ਨਾਲ ਉਹਨਾਂ ਦਾ ਹਿਸਾਬ ਕਿਤਾਬ ਬਾਕੀ ਰਹਿ ਗਿਆ। ਬਾਕੀ ਤੋਂ ਭਾਵ ਜਿਨ੍ਹਾਂ ਨੇ ਮਾਲਕ ਦੇ ਦਰ ਦੇ ਉੱਤੇ ਨਾਮ ਨੂੰ ਜਪ ਕੇ ਜਿਹੜੇ ਸੁਰਖਰੂ ਨਹੀਂ ਹੋਏ, ਸਤਿਗੁਰੂ ਕਹਿੰਦੇ ਨੇ ਬਾਕੀ ਵਾਲਾ ਤਲਬੀ ਹੈ, ਤਲਬੀ ਹੈ, ਤਲਬਾ ਪਵਸਨ ਆਕੀਆਂ, ਬਾਕੀ ਜਿੰਨਾ ਰਹੀ ਲੇਖਾ ਮੰਗਣ ਵੇਲੇ ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਬਾ ਪਵਸਨ ਆਕੀਆਂ, ਉਹਨਾਂ ਆਕੀਆਂ ਨੂੰ ਤਲਬਾਂ ਪੈਣਗੀਆਂ, ਤਰੀਕਾਂ ਪੈਣਗੀਆਂ, ਭੁਗਤਣਾ ਪਊਗਾ। ਬਾਕੀ ਜਿੰਨਾ ਰਹੀ ਅਜ਼ਰਾਈਲ ਫਰਿਸ਼ਤਾ ਹੋਸ਼ੀ ਆਏ ਤਹੀ, ਆਵਣ ਜਾਣ ਨਾ ਸੁਝਈ ਭੀੜੀ ਗਲੀ ਪਹੀ, ਕੂੜ ਨਹੀਂ ਖੁੱਟੈ ਨਾਨਕਾ ਓੜਕ ਸਾਜ ਰਹੀ। ਸਤਿਗੁਰੂ ਕਹਿੰਦੇ ਐਸੇ ਆਕੀ ਪੁਰਸ਼ਾਂ ਨੂੰ ਪਰਮੇਸ਼ਵਰ ਦੇ ਘਰ ਢੋਈ ਨਹੀਂ ਮਿਲੇਗੀ।
ਲੇਖਾ ਮੰਗੈ ਦੇਵਨਾ ਪੁੱਛੈ ਕਰ ਵਿਚਾਰ ਜੀਓ।
ਮਾਲਕ ਫਿਰ ਉਹਨਾਂ ਕੋਲੋਂ ਲੇਖਾ ਮੰਗੀਆ, ਲੇਖਾ ਮੰਗਦਾ ਹੈ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜੰਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਭਾਈ ਲੇਖੇ ਦਾ ਸਮਾਂ ਆ ਗਿਆ। ਪਰਮਾਤਮਾ ਨੇ ਸਾਰੀ ਜ਼ਿੰਦਗੀ ਦੀ ਸਾਡੀ ਵਿਚਾਰ ਕਰਕੇ ਸਾਡੇ ਸਾਹਮਣੇ ਸਾਡਾ ਚਿੱਠਾ ਕੱਢ ਕੇ ਰੱਖ ਦੇਣਾ, ਕਰ ਲੈ ਵੀ ਹਿਸਾਬ ਕਿਤਾਬ, ਆਹ ਤੇਰੇ ਸਾਹਮਣੇ ਤੇਰਾ ਹਿਸਾਬ ਕਿਤਾਬ ਹੈ, ਇਹਨੂੰ ਦੱਸ ਕਿਵੇਂ ਕਰੀਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਾਂ ਉਹਨਾਂ ਕੋਲੋਂ ਲੇਖਾ ਮੰਗਿਆ ਜਾਂਦਾ ਹੈ।
ਸੱਚੇ ਕੀ ਲਿਵ ਉਬਰੈ ਬਖਸੇ ਬਖਸਨ ਹਾਰ ਜੀਓ।
ਉਬਰਦੇ ਸਿਰਫ ਉਹ ਹਨ, ਬਚਦੇ ਸਿਰਫ ਉਹ ਹਨ ਜਿਨ੍ਹਾਂ ਦੇ ਮਨ ਦੇ ਅੰਦਰ ਸੱਚੇ ਦੀ ਲਿਵ ਲੱਗੀ ਹੁੰਦੀ ਹੈ।
ਅੰਨ ਕੋ ਕੀਜੈ ਮਿੱਤੜਾ ਖਾਕ ਰਲੈ ਮਰ ਜਾਏ ਜੀਓ।
ਸਤਿਗੁਰੂ ਕਹਿੰਦੇ ਨੇ ਪਰਮੇਸ਼ਵਰ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਅੰਨ ਕੋ ਕੀਜੈ ਮਿੱਤੜਾ, ਜਿਹੜੇ ਦੂਜੇ ਭਾਉ ਦੇ ਅੰਦਰ ਸੰਸਾਰ ਨੂੰ ਮਿੱਤਰ ਬਣਾਉਂਦੇ ਹਨ।
ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ।
ਐਸੇ ਜੀਵ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਦੇ ਰੰਗਾਂ ਨੂੰ ਦੇਖ ਕੇ ਭੁੱਲ ਜਾਂਦੇ ਹਨ, ਸੰਸਾਰੀ ਬੰਦਿਆਂ ਨੂੰ ਮਿੱਤਰ ਬਣਾਉਂਦੇ ਹਨ, ਤੇ ਬਾਰ ਬਾਰ ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਗੇੜ ਜਿਹੜਾ ਉਹ ਬਣਿਆ ਰਹਿੰਦਾ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿੱਚਰ ਪਹਿਨਣ ਖਾਵਨੇ ਟਿੱਚਰ ਗੰਧ ਰੱਖਣ ਗੰਧ, ਜਿੱਚਰ ਕਿਛੂ ਨਾ ਹੋਵੇ ਟਿੱਚਰ ਬੋਲਣ ਗੰਧ। ਸੰਸਾਰ ਦੀ ਜਿਹੜੀ ਦੋਸਤੀ ਹੈ, ਸੰਸਾਰ ਦੀ ਜਿਹੜੀ ਪਿਆਰ ਹੈ, ਸਤਿਗੁਰੂ ਕਹਿੰਦੇ ਨੇ ਇਹ ਮਿਥਿਆ ਹੈ, ਔਰ ਮਾਲਕ ਦੇ ਦਰ ਐਸੇ ਜੀਵ ਪ੍ਰਵਾਨ ਨਹੀਂ ਹੁੰਦੇ।
ਨਦਰ ਪ੍ਰਭੂ ਤੇ ਛੁੱਟੀ ਹੈ ਨਦਰੀ ਮੇਲ ਮਿਲਾਏ ਜੀਓ।
ਸਿਰਫ ਪਰਮਾਤਮਾ ਦੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ, ਉਸ ਦੀ ਨਿਗਾਹ ਦੇ ਅੰਦਰ ਜਿਹੜੇ ਬੰਦੇ ਉਸ ਦੇ ਹੁਕਮ ਦੇ ਅੰਦਰ ਜੀਵਨ ਬਤੀਤ ਕਰਦੇ ਹਨ, ਸਤਿਗੁਰੂ ਕਹਿੰਦੇ ਉਹ ਪ੍ਰਵਾਨ ਹੁੰਦੇ ਹਨ, ਤੇ ਉਹਨਾਂ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ।
ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ।
ਇਹ ਗਾਫਲ ਗਿਆਨ ਤੋਂ ਵਿਹੂਣੇ, ਵਿਜ਼ਡਮ ਤੋਂ ਬਿਨਾਂ, ਗਿਆਨ ਵਿਹੂਣਾ ਤੋਂ ਭਾਵ ਜਿਹਦੇ ਕੋਲ ਵਿਜ਼ਡਮ ਨਹੀਂ ਹੈ, ਜਿਹਦੇ ਕੋਲ ਵਿਵੇਕ ਬੁੱਧ ਨਹੀਂ ਹੈ, ਜਿਹਦੇ ਕੋਲ ਪਾਪ ਪੁੰਨ ਨੂੰ ਪਰਖਣ ਵਾਲੀ ਮਤ ਨਹੀਂ ਹੈ, ਜਿਸ ਦੀ ਮਤ ਮਲੀਨ ਹੋ ਚੁੱਕੀ ਹੈ, ਐਸਾ ਗਾਫਲ ਇਨਸਾਨ, ਕੇਅਰਲੈਸ ਇਨਸਾਨ, ਜਿਹੜਾ ਜ਼ਿੰਦਗੀ ਦੇ ਅੰਦਰ ਇਹ ਕਹਿੰਦਾ ਇਹ ਜਗ ਮਿੱਠਾ ਅੱਗਾ ਕਿੰਨੇ ਦਿੱਠਾ, ਐਸੇ ਬੰਦੇ ਦੀ ਬੁੱਧੀ ਭ੍ਰਿਸ਼ਟ ਹੈ, ਐਸੇ ਬੰਦੇ ਦੀ ਮਤ ਮਲੀਨ ਹੈ, ਐਸਾ ਬੰਦਾ ਅਗਿਆਨੀ ਔਰ ਅੰਧਾ ਹੈ। ਸਤਿਗੁਰੂ ਕਹਿੰਦੇ ਨੇ ਗੁਰੂ ਤੋਂ ਬਿਨਾਂ ਭਾਈ ਤੈਨੂੰ ਜ਼ਿੰਦਗੀ ਦੇ ਅੰਦਰ ਜੀਣ ਦਾ ਰਸਤਾ ਨਹੀਂ ਦਿਸੇਗਾ।
ਖਿੰਚੋ ਤਾਨ ਵਿਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ।
ਇਸ ਸੰਸਾਰ ਦੀ ਖਿੰਚੋ ਤਾਨ ਦੇ ਅੰਦਰ, ਖੂਹਾ ਖੁਆਈ ਦੇ ਅੰਦਰ, ਦੁੱਖ ਸੁੱਖ ਦੇ ਅੰਦਰ, ਹਰ ਕਿਸਾਨ ਦੇ ਅੰਦਰ, ਸਤਿਗੁਰੂ ਕਹਿੰਦੇ ਨਾ ਵਿਗੁੱਚੀ ਹੈ, ਇਹ ਤਾਂ ਖੁਆਰੀ ਹੁੰਦੀ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਅਸਾਰਤ ਪੰਦਾ ਤਿਸ ਲੱਗੇ ਹਰ ਨਾ ਨ ਜਿੰਨਾ ਪਾਸ, ਹਰ ਸੱਜਣ ਪੁਰਖ ਵਿਸਾਰ ਕੈ ਮਾਨਸ ਸੰਧੀ ਆਸ। ਦੁਏ ਭਾਏ ਵਿਗੁੱਚੀ ਹੈ, ਗੱਲ ਪਈ ਜਮ ਕੀ ਫਾਸ, ਦੂਜੇ ਭਾਉ ਦੇ ਅੰਦਰ ਤਾਂ ਖੁਆਰੀ ਹੈ। ਸਤਿਗੁਰੂ ਕਹਿੰਦੇ ਐਸੇ ਜੀਵ ਵਿਗੁੱਚੀ ਹੈ, ਖੁਆਰ ਹੁੰਦੇ ਹਨ।
ਬਿਨ ਸ਼ਬਦ ਭਏ ਰਤਿਆ ਸਭ ਜੋਹੀ ਜਮ ਕਾਲ ਜੀਓ।
ਸ਼ਬਦ ਤੋਂ ਬਿਨਾਂ, ਨਾਮ ਦੇ ਭਉ ਵਿੱਚ ਰੰਗੇ ਤੋਂ ਬਿਨਾਂ ਸਤਿਗੁਰੂ ਕਹਿੰਦੇ ਸਭ ਨੂੰ ਜਮ ਜੋ ਰਿਹਾ, ਸਭ ਨੂੰ ਜਮ ਦੇਖ ਰਿਹਾ, ਸਭ ਜਮ ਦੀ ਨਿਗਾਹ ਹੇਠ ਅੰਦਰ ਹਨ। ਜਿਹੜੇ ਜਿਹੜੇ ਨਾਮ ਤੋਂ ਸਖਣੇ ਹਨ ਉਹ ਜਮ ਦਾ ਸ਼ਿਕਾਰ ਬਣ ਜਾਂਦੇ ਹਨ, ਜਮ ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ, ਉਹਨਾਂ ਨੂੰ ਜਮਾਂ ਦੀ ਫਾਈ ਜਿਹੜੀ ਹੈ ਉਹ ਪੈ ਜਾਂਦੀ ਹੈ।
ਜਿਨ ਕਰ ਕਾਰਨ ਧਾਰਿਆ ਸਭ ਸਹਿ ਦੇ ਆਧਾਰ ਜੀਓ।
ਸਤਿਗੁਰੂ ਕਹਿੰਦੇ ਨੇ ਜਿਸ ਪਰਤੇ ਪੁਰਖ ਮਾਲਕ ਨੇ ਕਾਰਨ ਧਾਰਿਆ, ਧਾਰਿਆ ਤੋਂ ਭਾਵ ਧਾਰਨ ਕੀਤਾ, ਅਵਿਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰ ਰਹੇ ਹੋ ਬ੍ਰਹਮੰਡ, ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਧਾਰਨ ਕੀਤੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਉਹ ਪਰਮੇਸ਼ਵਰ ਸਭ ਨੂੰ ਆਧਾਰ ਦਿੰਦਾ ਹੈ।
ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ।
ਸਤਿਗੁਰੂ ਕਹਿੰਦੇ ਨੇ ਐਸੇ ਪਰਮੇਸ਼ਵਰ ਨੂੰ ਜੋ ਸਦਾ ਦਾਤਾਰ ਹੈ, ਉਸ ਨੂੰ ਕਿਉਂ ਵਿਸਾਰੀਏ, ਕਿਵੇਂ ਭੁੱਲ ਜਾਈਏ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦਈਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲੱਖ ਹੈ। ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਸਭ ਕੁਝ ਜਾਣਦਾ, ਜਿਹਨੇ ਸਭ ਕੁਝ ਦਿੱਤਾ ਹੈ, ਜਿਹੜਾ ਸਦਾ ਦਾ ਤਾਰ ਹੈ, ਭਾਈ ਉਸ ਮਾਲਕ ਨੂੰ ਕਿਉਂ ਵਿਸਾਰਦਾ? ਉਹ ਤਾਂ ਸਾਰੀ ਦੁਨੀਆਂ ਦਾ, ਸਾਰੇ ਪਦਾਰਥਾਂ ਦਾ ਦਾਤਾ ਹੈ।
ਨਾਨਕ ਨਾਮ ਨਾ ਵਿਸਰ ਨਿਧਾਰਾ ਆਧਾਰ ਜੀਓ।
ਭਾਈ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰ, ਜਿਹੜਾ ਪਰਮੇਸ਼ਵਰ ਨਿਧਾਰਿਆਂ ਦਾ ਆਧਾਰ ਹੈ, ਨਿਮਾਣਿਆਂ ਦਾ ਮਾਨ ਹੈ, ਐਸਾ ਨਾਮ ਸਾਨੂੰ ਕਦੀ ਵੀ ਵਿਸਰੇ ਨਾ, ਵਿਸਰ ਨਾ ਹੀ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਤੋ ਸਾਧ ਸੰਗਤ, ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਆਪ ਸੰਗਤ ਦਾ, ਭਾਈ ਸਾਹਿਬ ਜੀ ਦਾ। ਕੱਲ੍ਹ ਦਾ ਦਿਨ ਦੀ ਹਾਜ਼ਰੀ ਦਾਸ ਦੀ ਹੋਰ ਹੈ, ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ, ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।